ਪਰ ਕੁਝ ਉਸਤਾਦ ਮੋਹਤਰਮਾ ਨੇ ਸਮਝਾਇਆ ਵੀ ਜਿਹੜਾ ਗੁਰੂ ਹੈ ਉਹ ਚਾਰ ਤਰ੍ਹਾਂ ਦਾ ਹੈ। ਇੱਕ ਭ੍ਰਿੰਗੀ ਗੁਰੂ ਹੁੰਦਾ ਹੈ, ਇੱਕ ਪਾਰਸ ਹੁੰਦਾ ਹੈ, ਚੰਦਨ ਹੁੰਦਾ, ਇੱਕ ਦੀਪ ਹੁੰਦਾ। ਤੇ ਮਹਾਰਾਜ ਕਹਿੰਦੇ ਜਿਵੇਂ ਜਿਹੜਾ ਭ੍ਰਿੰਗੀ ਗੁਰੂ ਹੈ ਉਹ ਕਿਸੇ ਜਿਹੜਾ ਉਹ ਭ੍ਰਿੰਗੀ ਜਿਹੜਾ ਕੀੜਾ ਹੈ ਕਿਸੇ ਖਾਸ ਕਿਸਮ ਦੇ ਕੀੜੇ ਨੂੰ ਆਪਣੇ ਵਰਗਾ ਬਣਾ ਲੈਂਦਾ ਪਰ ਹਰ ਇੱਕ ਨੂੰ ਨਹੀਂ। ਇਸੇ ਤਰ੍ਹਾਂ ਹੀ ਕਈ ਜਿਹੜੇ ਨੇ ਗੁਰੂ ਤੋਂ ਆਉਣ ਵਾਲੇ ਵੀ ਇੱਕ ਅੱਧੇ ਨੂੰ ਥੋੜ੍ਹੀ ਬਹੁਤ ਉਹ ਪਰਿਵਾਰ ਦੇ ਹੱਥ ਦੱਸ ਸਕਦੇ ਹੈ ਪਰ ਦੁਨੀਆਂ ਦਾ ਉਧਾਰ ਨਹੀਂ ਕਰ ਸਕਦੇ। ਚੰਦਨ ਦਾ ਜਿਹੜਾ ਗੁੱਡਾ ਹੈ ਉਹ ਸਾਸਣ ਕਿਸੇ ਖਾਸ ਰੁੱਤ ਦੇ ਵਿੱਚ ਹੀ ਉਹ ਸੰਬੰਧੀ ਆਪਣੇ ਜਿਹੜਾ ਹੈ ਗੁੱਡੇ ਨੂੰ ਦੇ ਸਕਦਾ ਹੈ, ਹਰ ਵਕਤ ਨਹੀਂ। ਇਸੇ ਤਰ੍ਹਾਂ ਜਿਹੜਾ ਪਾਰਸ ਹੈ ਇਕੱਠੇ ਧਾਤਾਂ ਨੂੰ ਸੋਨਾ ਤਾਂ ਬਣਾ ਲੈਂਦਾ ਹੈ ਪਰ ਪਾਰਸ ਨਹੀਂ ਬਣਾ ਸਕਦਾ। ਅਤੇ ਇਸੇ ਤਰ੍ਹਾਂ ਜਿਹੜਾ ਦੀਵਾ ਹੈ, ਦੀਵੇ ਦੇ ਕੋਲ ਸਾਰੀ ਦੁਨੀਆਂ ਦੇ ਦੀਵੇ ਲੈ ਲਓ, ਉਹ ਸਾਰੀ ਦੁਨੀਆਂ ਦੇ ਦੀਵੇ ਜਗਾ ਸਕਦਾ ਹੈ। ਜਿਹੜਾ ਪੂਰਾ ਗੁਰੂ ਹੈ ਉਹ ਦੀਵੇ ਦੀ ਤਨਿਆਈ ਹੈ, ਜਿਵੇਂ ਦੀਵੇ ਦੇ ਕੋਲ ਸਾਰੀ ਦੁਨੀਆਂ ਦੇ ਦੀਵੇ ਆਪਾਂ ਇਕੱਠੇ ਕਰ ਲਏ ਸਭ ਉਸੇ ਵੇਲੇ ਦਬ ਜਾਣਗੇ। ਅਤੇ ਮਹਾਰਾਜ ਕਹਿੰਦੇ ਅੰਗ ਪਰਸ ਕੇ ਅੰਗ ਦਬਣਿਆ ਜਉਂ ਦੀਵੇ ਤੋਂ ਦੀਵਾ। ਇਸੇ ਤਰ੍ਹਾਂ ਹੀ ਜਿਹੜੇ ਗੁਰਸਿੱਖ ਸ਼ਬਦ ਗੁਰੂ ਨਾਲ ਜੁੜ ਜਾਣਗੇ ਉਹਨਾਂ ਦੇ ਹਿਰਦੇ ਦੇ ਵਿੱਚ ਇਹ ਗਿਆਨ ਦਾ ਦੀਵਾ ਜਗ ਜਾਏਗਾ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਕਹਿੰਦੇ ਫਿਰ ਜਦੋਂ ਪੂਰੇ ਗੁਰੂ ਦੀ ਕਿਰਪਾ ਹੋ ਜਾਏਗੀ ਸਨੇ ਸਨੇ ਪੜ੍ਹਿਆ ਸਤਿਗੁਰੂ ਕੀ ਬਾਣੀ, ਹੌਲੀ ਹੌਲੀ ਗੁਰਬਾਣੀ ਪੜ੍ਹਦੇ ਜਾਓ, ਹੌਲੀ ਹੌਲੀ ਸਤਿਗੁਰੂ ਮਹਾਰਾਜ ਜੀ ਕਿਰਪਾ ਕਰ ਦਿੰਦੇ ਨੇ। ਜੇ ਸਤਸੰਗ ਜੀ ਬੰਦਾ ਤੁਰ ਪਵੇ ਜੇ ਕੀੜੀ ਦੀ ਚਾਲ ਹੋਵੇ ਪਰ ਦਿਸ਼ਾ ਠੀਕ ਹੋਵੇ ਨਾ, ਜੇ ਆਪਾਂ ਨੇ ਜਾਣਾ ਤਾਂ ਪੂਰਬ ਵਾਲੇ ਪਾਸੇ ਹੈ, ਜਾਣਾ ਤਾਂ ਚੜ੍ਹਦੇ ਵਾਲੇ ਪਾਸੇ ਹੈ, ਅਤੇ ਤੁਰ ਪਈਏ ਆਪਾਂ ਛਿੜਦੇ ਵਾਲੇ ਪਾਸੇ, ਕਿੰਨਾ ਮਰਜ਼ੀ ਦੌੜ ਲਾੜੀਏ ਪਹੁੰਚਾਂਗੇ ਨਹੀਂ, ਮੰਜ਼ਿਲ ਨਹੀਂ ਮਿਲੇਗੀ। ਜੇ ਆਪਣੀ ਮੰਜ਼ਿਲ ਵਾਲੇ ਪਾਸੇ ਆਪਣਾ ਮੂੰਹ ਹੈ, ਜੇ ਬਹੁਤ ਸਲੋਅ ਜਾ ਰਿਹਾ, ਬੜੀ ਹੌਲੀ ਜਾ ਰਿਹਾ, ਫਿਰ ਹੌਲੀ ਹੌਲੀ ਆਪਣੀ ਮੰਜ਼ਿਲ 'ਤੇ ਪੁੱਜ ਜਾਵਾਂਗੇ। ਸੋ ਇਸੇ ਕਰਕੇ ਅੱਜ ਦਾ ਪਾਵਨ ਇਹ ਇਤਿਹਾਸ ਦੀ ਕਥਾ ਹੈ, ਇਹ ਆਪਾਂ ਨੂੰ ਇਹਦੇ ਵਿੱਚੋਂ ਸੰਦੇਸ਼ਾਂ ਮਿਲਦਾ। ਮਹਾਰਾਜ ਕਹਿੰਦੇ ਸਨੇ ਸਨੇ ਹੋਵੇ ਬ੍ਰਹਮ ਗਿਆਨੀ, ਹੌਲੀ ਹੌਲੀ ਕਦੇ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਸਤਸੰਗ ਜੀ ਕੋਈ ਬੰਦਾ ਆਪਾਂ ਮਿਲਣ ਵਾਸਤੇ ਜਾਂਦੇ ਹਾਂ, ਜੇ ਉਹ ਘਰ ਹੋਵੇਗਾ ਆਪਾਂ ਆਵਾਜ਼ ਦਿੰਦੇ ਹਾਂ ਤਾਂ ਮਿਲ ਜਾਵੇਗਾ, ਜੇ ਘਰ ਨਹੀਂ ਹੋਵੇਗਾ ਉਹਨੂੰ ਆਵਾਜ਼ ਮਾਰਾਂਗੇ ਅਤੇ ਘਰ ਵਾਲੇ ਕਹਿੰਦੇ ਵੀ ਅੱਜ ਨਹੀਂ ਮਿਲਣਾ ਕੱਲ੍ਹ ਨੂੰ ਆ ਜਾਈ। ਅਤੇ ਸਤਸੰਗ ਜੀ ਪਰਮੇਸ਼ੁਰ ਹਰ ਵਕਤ ਮੌਜੂਦ ਹੈ, ਸਰਬ ਕਾਲ ਸਰਬ ਠੌਰ ਸਰਬ ਵਿਆਪਕ ਹੈ। ਫਿਰ ਇੱਥੇ ਇਹ ਗੱਲ ਨਹੀਂ ਵੀ ਤੈਨੂੰ ਪਰਮਾਤਮਾ ਕੱਲ੍ਹ ਨੂੰ ਮਿਲੂਗਾ ਜਾਂ ਅਗਲੇ ਜਨਮ ਵਿੱਚ ਮਿਲੂਗਾ। ਮਹਾਰਾਜ ਕਹਿੰਦੇ ਆਜ ਮਿਲਾਵਾ ਸੇਖ ਪ੍ਰੀਤ ਤਾਕ ਨੂੰ ਕੁੰਜੜੀਆਂ ਮਨੋ ਮਚਿੰਦੜੀਆਂ। ਤੇਰੀ ਦਿਸ਼ਾ ਸਹੀ ਹੋਣੀ ਚਾਹੀਦੀ ਹੈ, ਜਿਹੜਾ ਤੇਰਾ ਤੁਰਨਾ ਹੈ ਨਾ ਮਨ ਕਰਕੇ ਸੁਰਤ ਕਰਕੇ, ਤੇਰਾ ਜਿਹੜਾ ਤੁਰਨਾ ਹੈ ਉਹ ਗੁਰੂ ਸ਼ਬਦ ਵਾਲੇ ਪਾਸੇ ਹੋਵੇ, ਬ੍ਰਹਮ ਦੇ ਵਾਲੇ ਪਾਸੇ ਹੋਵੇ। ਜੈਸੇ ਬਿਰਥਾ ਬੰਦ ਜੰਤ ਕੁਛ ਹੈ ਵੈਦ ਪ੍ਰਤ, ਜਿਵੇਂ ਕਿਸੇ ਨੂੰ ਬਿਮਾਰੀ ਲੱਗੀ ਹੁੰਦੀ ਹੈ, ਕੋਈ ਰੋਗ ਲੱਗਿਆ ਹੁੰਦਾ ਹੈ, ਉਹ ਵੈਦ ਦੀ ਖੋਜ ਕਰਦਾ ਹੈ। ਜੋ ਉਹਨਾਂ ਨੇ ਮਿਟਿਆ ਰੋਗ ਤੌਰ ਬਿਰਲਾਪ ਹੈ, ਜਦੋਂ ਤੱਕ ਉਹਦੀ ਬਿਮਾਰੀ ਨਹੀਂ ਹਟਦੀ ਉਦੋਂ ਤੱਕ ਉਹ ਬਿਰਲਾਪ ਕਰਦਾ। ਜੈਸੇ ਪੀਕ ਮੰਤ ਭਿਖਾਰੀ ਘਰ ਘਰ ਡੋਲੇ, ਤੌਰ ਉਹਨਾਂ ਆਵੇ ਚੈਨ ਜੋ ਉਹਨਾਂ ਨੂੰ ਆਘਾਤ ਹੈ। ਜਿਵੇਂ ਭਿਖਾਰੀ ਢਿੱਡੋਂ ਭੁੱਖਾ ਹੈ, ਉਹ ਆਪਣੇ ਢਿੱਡ ਦੀ ਪੂਰਤੀ ਕਰਨ ਵਾਸਤੇ, ਭੁੱਖ ਦੀ ਨਿਵਰਤੀ ਵਾਸਤੇ ਘਰਾਂ ਤੇ ਫੇਰੇ ਲਾਉਂਦਾ ਹੈ, ਤੌਰ ਉਹਨਾਂ ਆਵੇ ਚੈਨ ਜੋ ਉਹਨਾਂ ਨੂੰ ਆਘਾਤ ਹੈ। ਜਦੋਂ ਤੱਕ ਉਹਦਾ ਪੇਟ ਨਹੀਂ ਭਰਦਾ ਉਹਨੂੰ ਚੈਨ ਨਹੀਂ ਆਉਂਦੀ। ਇਸੇ ਤਰ੍ਹਾਂ ਜੈਸੇ ਬਿਰਹਿਣੀ ਸੌਣ ਸਗਨ ਲਗਨ ਸੋਧੇ, ਕਿਸੇ ਬੀਬੀ ਦਾ ਪਤੀ ਪ੍ਰਦੇਸ਼ ਗਿਆ ਹੋਵੇ ਉਹ ਸੌਣ ਸਗਨ ਸੋਧੀ ਹੈ, ਤੌਰ ਉਹਨਾਂ ਆਵੇ ਚੈਨ ਜਦੋਂ ਜੌਰ ਉਹਨਾਂ ਭੇਟੇ ਪਧਾਰ ਤੌਰ ਉਪਰਾਤ ਹੈ। ਜਦੋਂ ਤੱਕ ਪਤੀ ਦਾ ਮਿਲਾਪ ਨਹੀਂ ਹੁੰਦਾ ਉਦੋਂ ਤੱਕ ਉਹਦੇ ਮਨ ਨੂੰ ਸ਼ਾਂਤੀ ਨਹੀਂ ਹੁੰਦੀ। ਸੋ ਭਾਈ ਗੁਰਦਾਸ ਜੀ ਕਹਿੰਦੇ ਤੈਸੇ ਖੋਜੀ ਖੋਜੈ ਅਲ ਕਮਲ ਗਤ, ਕਹਿੰਦੇ ਜਿਵੇਂ ਭੌਰਾ ਅਲਕਦੇ ਭੌਰੇ ਨੂੰ, ਜਿਵੇਂ ਭੌਰਾ ਕਮਲ ਦੀ ਸੰਬੰਧੀ ਰਹਿੰਦਾ ਹੈ, ਉਹ ਕਮਲ ਦੇ ਵਿੱਚ ਹੀ ਬੰਦ ਹੋ ਜਾਂਦਾ ਹੈ। ਜੈ ਤੈਸੇ ਖੋਜੀ ਖੋਜੈ ਅਲ ਕਮਲ ਗਤ, ਕਹਿੰਦੇ ਜੌਰ ਆਉਣਾ ਪਰਮ ਪਦ ਸੰਪਟ ਸਵਾਲ ਹੈ। ਕਹਿੰਦੇ ਸਿੱਖ ਦੀ ਵੀ ਖੋਜ ਐਸੀ ਹੈ, ਜਦੋਂ ਤੱਕ ਪਰਮ ਪਦ ਦੀ ਪ੍ਰਾਪਤੀ ਨਹੀਂ ਹੁੰਦੀ ਉਹ ਸਿੱਖ ਦੀ ਜਿਹੜੀ ਖੋਜ ਹੈ ਉਹ ਜਾਰੀ ਹੈ, ਪਰ ਦਿਸ਼ਾ ਸਹੀ ਹੋਣੀ ਚਾਹੀਦੀ ਹੈ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿੰਦੇ ਜਿਹੜੇ ਸਭ ਗੁਰਬਾਣੀ ਪੜ੍ਹਦੇ ਨੇ ਵਿਚਾਰਦੇ ਨੇ ਸਨੇ ਸਨੇ ਹੋਵੇ ਬ੍ਰਹਮ ਗਿਆਨੀ, ਪਰ ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਲੈਂਦੇ ਹਨ। ਮਹਾਰਾਜ ਕਹਿੰਦੇ ਫਿਰ ਇਸ ਤਰ੍ਹਾਂ ਜਿਹੜੇ ਗੁਰਬਾਣੀ ਦੀ ਖੋਜ ਕਰਦੇ ਨੇ, ਪਿਆਰ ਨਾਲ ਬਾਣੀ ਪੜ੍ਹਦੇ ਨੇ, ਆਨੰਦ ਆਤਮਾ ਸੋ ਬਣ ਜਾਏ, ਆਤਮਾ ਸਤਸੰਗ ਜੀ ਆਪਣੀ ਇਹ ਪਰਮਾਤਮਾ ਦਾ ਰੂਪ ਹੈ। ਆਤਮਾ ਪਰਾਤਮਾ ਇੱਕ ਹੋਕਰ ਹੈ, ਅੰਤਰ ਕੀ ਦੁਬਧਾ ਅੰਤਰ ਮਰੇ। ਗੁਰਬਾਣੀ ਪੜ੍ਹ ਕੇ ਵਿਚਾਰ ਕੇ ਸੰਗਤ ਕਰਕੇ ਜਿਹੜੀ ਆਤਮਾ ਹੈ ਉਹ ਸਾਕਸ਼ਾਤ ਹੋ ਜਾਂਦੀ ਹੈ। ਇਹ ਗੱਲਾਂ ਦੇ ਨਾਲ ਨਹੀਂ, ਸਾਧਨਾ ਕਰਨੀ ਪੈਂਦੀ ਹੈ ਅਤੇ ਕੁਝ ਧਾਰਨਾ ਕਰਨੀ ਪੈਂਦੀ ਹੈ, ਜੈਸਾ ਕਿ ਭਾਈ ਗੁਰਦਾਸ ਜੀ ਨੇ ਕਥਨ ਕੀਤਾ ਹੈ। ਸੋ ਮਹਾਰਾਜ ਕਹਿੰਦੇ ਭਾਈ ਫਿਰ ਇਸ ਤਰ੍ਹਾਂ ਹੌਲੀ ਹੌਲੀ ਕਰਦੇ ਹਾਂ। ਆਪਣੀ ਜੋ ਆਤਮਾ ਹੈ ਕਹੋ ਕਬੀਰ ਇਹ ਰਾਮ ਕੀ ਅਸ ਜਸ ਤਾਲ ਭਟਮਿਟ ਹੈ ਨਾ ਮਨਸ। ਜਿਵੇਂ ਕਾਲ ਦੀ ਉਹਦੇ ਸ਼ਾਹੀ ਲਿਖੀ ਹੁੰਦੀ ਹੈ, ਉਹ ਕਦੇ ਵੀ ਉਹ ਕਾਲ ਤੋਂ ਅਲੱਗ ਨਹੀਂ ਹੋਇਆ ਕਰਦੀ। ਇਸੇ ਤਰ੍ਹਾਂ ਜਿਹੜੀ ਆਤਮਾ ਹੈ ਉਹ ਪਰਮਾਤਮਾ ਦਾ ਰੂਪ ਹੈ, ਸਿਰਫ ਅਗਿਆਨ ਕਰਕੇ ਆਪਾਂ ਨੇ ਆਪਣੇ ਆਪ ਨੂੰ ਜੀਵ ਮੰਨਿਆ ਹੋਇਆ। ਅਤੇ ਮਹਾਰਾਜ ਕਹਿੰਦੇ ਭਾਈ ਫਿਰ ਆਤਮਾ ਦੇ ਨਾਲ ਜਿਹੜੀ ਹੈ ਅੰਦਰੋਂ ਅਵਿਦਿਆ ਜਿਹੜਾ ਪਰਦਾ ਦੂਰ ਹੋ ਜਾਂਦਾ ਹੈ, ਉਹਦੇ ਨਾਲ ਆਨੰਦ ਬਣ ਜਾਂਦਾ ਹੈ। ਜਦੋਂ ਫਿਰ ਆਤਮਾ ਦੇ ਨਾਲ ਇਕਮਿਕਤਾ ਹੋ ਗਈ ਅਤੇ ਪਰਮਾਤਮਾ ਦੇ ਨਾਲ ਅਭੇਦ ਹੋ ਗਿਆ, ਫਿਰ ਭਗਤ ਕਬੀਰ ਜੀ ਖੋਜ ਕਰਦੇ ਹੈ। ਖੋਜ ਕਰਦੇ ਕਰਦੇ ਕੀ ਬਣਿਆ, ਕਹਿੰਦੇ ਫਿਰ ਕੱਲਾ ਰਾਮ ਹੀ ਰਹਿ ਗਿਆ, ਕਬੀਰ ਨਹੀਂ ਰਹਿਆ। ਆਹ ਤੋਂ ਜਾਏ ਤੜੀ ਸੰਘਾਸਨ ਮਿਲੇ ਹੈ ਸਾਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋ ਨਾ ਸਕੇ ਪਛਾਣੀ। ਕਹਿੰਦੇ ਫਿਰ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਜਿਹੜੇ ਸੰਗਤ ਕਰਦੇ ਨੇ, ਗੁਰਬਾਣੀ ਪੜ੍ਹਦੇ ਨੇ, ਕਹਿੰਦੇ ਉਹਨਾਂ ਨੂੰ ਹੋਰ ਸਾਧਨ ਕਰਨ ਦੀ ਲੋੜ ਨਹੀਂ ਹੈ। ਉਹ ਸਾਧਨ ਕਿਹੜੇ ਸਤਸੰਗ ਜੀ, ਕੱਲ ਵੀ ਵਿਚਾਰ ਆਏ ਸੀ ਜਗ ਕਰਨੇ ਹੋਮਨਾ ਕਰਨੀ, ਤੇ ਮਹਾਰਾਜ ਕਹਿੰਦੇ ਹੋਮਨਾ ਦੀ ਗੱਲ ਛੱਡ ਦੋ, ਤੇ ਮਹਾਰਾਜ ਕਹਿੰਦੇ ਆਪਣੇ ਸਰੀਰ ਦੀ ਹੋਮਨਾ ਕਰਨੀ। ਤੇ ਨਿਮਕ ਨਿਮਕਰ ਸਰੀਰ ਕਟਾਵੇ ਤੋ ਵੀ ਹੋਮੇ ਮੈਲ ਨਾ ਜਾਵੇ। ਆਪਣੇ ਸਰੀਰ ਨੂੰ ਤੁਹਾਨੂੰ ਅੱਗ ਵਿੱਚ ਹੋਮਨਾ ਕਰਦੇ, ਅੰਦਰੋਂ ਹੰਗਤਾ ਨਹੀਂ ਮਿਟਣੀ। ਸਤਿਗੁਰੂ ਮਹਾਰਾਜ ਇਸ ਕਰਕੇ ਕਹਿੰਦੇ ਜਗਤ ਦੀ ਜਿਹੜੀ ਫਾਸੀ ਹੈ ਨਾ ਇਹ ਬੜੀ ਅਜਰ ਹੈ। ਜਗਤ ਮੋਹ ਪਾਸ ਅਜਰ ਕੱਟੇ ਨਾ ਆਣ ਉਪਾਏ। ਅਜਰ ਕਹਿੰਦੇ ਉਹਨੂੰ ਜਿਹੜੀ ਚੀਜ਼ ਨਾ ਕੱਟੀ ਜਾਵੇ। ਜਗਤ ਮੋਹ ਪਾਸ ਅਜਰ ਕੱਟੇ ਨਾ ਆਣ ਉਪਾਏ, ਜੋ ਪ੍ਰਾਣੀ ਸਤਸੰਗਤ ਕਰੇ ਸਹਿਜ ਮੁਕਤ ਹੋ ਜਾਏ। ਜਿਹੜੇ ਕਹਿੰਦੇ ਸਤਸੰਗਤ ਕਰਦੇ ਨੇ ਉਹ ਸਹਿਜ ਹੀ ਮੁਕਤ ਹੋ ਜਾਂਦੇ ਆ। ਤੇ ਨਾਲ ਦੀ ਨਾਲ ਆਪਾਂ ਨੂੰ ਇਹ ਵੀ ਨਿਰਣਾ ਹੋਣਾ ਚਾਹੀਦਾ ਵੀ ਸਤਸੰਗਤ ਕਹਿੰਦੇ ਕਿਉਂ ਨੇ, ਕਿਉਂਕਿ ਸੰਗਤ ਹੁੰਦੀ ਹੈ ਇੱਕ, ਕੁਸੰਗਤ ਹੁੰਦੀ ਹੈ ਇੱਕ, ਸਾਧਸੰਗ ਹੁੰਦੀ ਹੈ ਇੱਕ, ਹੁੰਦੀ ਸਤਸੰਗਤ। ਕੁਸੰਗਤ ਤਾਂ ਆਪਾਂ ਜਾਣਦੇ ਹਾਂ ਜਿਹਦੇ ਜਿਸ ਵਿੱਚ ਆਪਣੇ ਜਿਹੜੇ ਜਿਹੜੇ ਚੰਗੇ ਗੁਣ ਨੇ ਅਤੇ ਉਹ ਆਪਾਂ ਨੂੰ ਦੂਰ ਹੋ ਜਾਣ ਅਤੇ ਬੰਦਾ ਔਗਣਾਂ ਦੇ ਔਗਣਾਂ ਵਿੱਚ ਘਿਰ ਜਾਵੇ, ਉਹਨੂੰ ਕੁਸੰਗਤ ਕਹਿੰਦੇ ਆ। ਅਤੇ ਸੰਗਤ ਉਹਨੂੰ ਕਹਿੰਦੇ ਜਿਹਦੇ ਵਿੱਚ ਨਾ ਗੁਣ ਮਿਲਣ ਅਤੇ ਨਾ ਔਗਣ। ਅਤੇ ਸਾਧ ਸੰਗ ਕਹਿੰਦੇ ਨੇ ਇੱਕ ਗੁਰਮੁਖਾਂ ਦਾ ਮੇਲ ਹੋਵੇ ਜਿੱਥੇ ਮਨ ਨੂੰ ਸ਼ਾਂਤੀ ਮਿਲੇ। ਤੇ ਸਤਸੰਗਤ ਮਹਾਰਾਜ ਕਹਿੰਦੇ ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਰੰਗਾਣੀ ਹੈ, ਜਿੱਥੇ ਇੱਕ ਨਾਮ ਦੀ ਗੱਲ ਹੋਵੇ। ਉਹ ਨਾਮ ਕੀ ਹੈ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਵਧਾਏ ਜੀਓ। ਸਤ ਕੇਵਲ ਪਰਮਾਤਮਾ ਹੈ, ਬਾਕੀ ਸਾਰਾ ਇੱਥੇ ਮਹਾਰਾਜ ਕਹਿੰਦੇ ਨੇ ਦਿਸ਼ਟ ਮਾਨ ਹੈ, ਸਗਲ ਮਥੇਨਾ। ਜੋ ਵੀ ਆਪਾਂ ਰੂਪ ਦੇ ਨਾਮ ਵੇਖਦੇ ਹਾਂ ਅੱਖਾਂ ਦੇ ਨਾਲ, ਸਾਰਾ ਮਿੱਥਿਆ ਹੈ, ਝੂਠਾ ਹੈ। ਪਰਮਾਤਮਾ ਦਾ ਨਾਮ ਸਤ ਹੈ। ਉਹ ਸਤਸੰਗਤ ਉਹਨੂੰ ਕਹਿੰਦੇ ਆ, ਸਤ ਕੀ ਪਰਮੇਸ਼ਰ, ਸੰਗ ਕੀ ਭਲੀ ਪ੍ਰਕਾਰ, ਗਤ ਕੀ ਪ੍ਰਾਪਤੀ ਹੋ ਜਾਣੀ, ਜਿੱਥੇ ਆਪਣੇ ਸਰੂਪ ਦੀ ਸਤਸੰਗ ਅਨੁਭਵ ਹੋ ਜਾਵੇ। ਦੇਖੋ ਸਤਸੰਗ ਮਹਾਰਾਜ ਗੁਰਬਾਣੀ ਵਿੱਚ ਸਤਸੰਗ ਦੀ ਮਹਿਮਾ ਕਿਉਂ ਵਾਰ ਵਾਰ ਕੀਤੀ ਹੈ, ਉਹਦੀ ਵਜ੍ਹਾ ਇਹੀ ਹੈ ਕਿ ਜਿਹੜੇ ਬੰਧਨ ਨੇ ਸਤਸੰਗ ਜੀ ਕਿਸੇ ਹੋਰ ਨੇ ਨਹੀਂ ਪਾਏ ਹੋਏ। ਜਿਹੜੇ ਬੰਧਨ ਨੇ ਇਹ ਆਪਾਂ ਨੇ ਆਪਣੇ ਆਪ ਨੂੰ ਆਪ ਹੀ ਪਾਏ ਹੋਏ ਨੇ। ਇਹ ਬੰਧਨ ਨੇ ਵਾਸ਼ਨਾਵਾਂ ਦੇ, ਇਹ ਬੰਧਨ ਨੇ ਹੰਗਤਾ ਦੇ, ਹੋਮੇ ਦੇ। ਤੇ ਸੰਗਤ ਵਿੱਚ ਆਉਣ ਦੇ ਨਾਲ ਜਿਹੜੇ ਮਨ ਦੇ ਫੁਰਨੇ ਨੇ, ਜੇ ਥੋੜੇ ਸਮੇਂ ਲਈ ਉਹ ਸ਼ਾਂਤ ਹੋ ਜਾਂਦੇ। ਸਤਸੰਗਤ ਨਿਤ ਕਲਪ ਧਰ ਸਗਲ ਕਾਮਨਾ ਦੇਤ, ਕਹਿੰਦੇ ਅੰਮ੍ਰਿਤ ਰੂਪੀ ਬਚਨ ਕਹਿ ਤਿਹੂੰ ਤਾਪ ਹਰ ਲੇਤ। ਜਿਹੜੀ ਸੰਗਤ ਹੈ ਕਹਿੰਦੇ ਕਾਮ ਧੇਨ ਦੀ ਨਿਆਈ ਹੈ। ਅੰਮ੍ਰਿਤ ਰੂਪੀ ਬਚਨ ਕਹਿ ਤਿਹੂੰ ਤਾਪ ਹਰ ਲੇਤ, ਜਿਹੜੇ ਤਿੰਨੇ ਤਾਪ ਨੇ। ਤੇ ਸੰਗਤ ਵਿੱਚ ਆ ਕਰਕੇ ਜਦੋਂ ਆਪਾਂ ਬਹਿੰਦੇ ਹਾਂ, ਜਿਹੜੀਆਂ ਮਨ ਦੀਆਂ ਵਾਸਨਾ ਨੇ, ਮਨ ਦੇ ਫੁਰਨੇ ਨੇ, ਉਹ ਸਮੇਂ ਲਈ ਉਹ ਟਿਕ ਜਾਂਦੇ ਨੇ। ਆਪਣੇ ਨਿੱਜ ਸਰੂਪ ਦੀ ਅਨੁਭਵ ਹੁੰਦਾ ਹੈ ਤੇ ਮਨ ਟਕਾ ਦੇ ਵਿੱਚ ਆਉਂਦਾ ਹੈ। ਉਸ ਟਕਾ ਦੇ ਵਿੱਚ ਜਦੋਂ ਮਨ ਜਿਹੜੀ ਵਿਅਕਤੀ ਹੈ ਅੰਤਰਮੁਖ ਹੁੰਦੀ ਹੈ, ਆਪਣੀ ਆਤਮਾ ਦੇ ਨੇੜੇ ਜਾਂਦੀ ਹੈ, ਫਿਰ ਕੀਤੇ ਹੋਏ ਜਨਮਾਂ ਜਨਮਾਂਤਰਾਂ ਜਿਹੜੇ ਪਾਪ ਕਰਮ ਨੇ ਉਹ ਸੰਗਤ ਵਿੱਚ ਆ ਕੇ ਕੱਟੇ ਜਾਂਦੇ ਨੇ। ਕਾਹੀ ਸਰਾਰ ਜੀ ਨੇ ਵੀ ਸਤਿਗੁਰੂ ਮਹਾਰਾਜ ਜੀ ਨੂੰ ਇਹ ਸਭ ਪੜ੍ਹਿਆ ਸੀ। ਗੁਰਬਾਣੀ ਦਾ ਦੱਖਣੀ ਓਂਕਾਰ ਦੀ ਬੰਦੀ ਹੈ, ਲੇਖਣਾ ਬੀਟੀ ਇਸ ਗੀ ਜੋ ਲਿਖਿਆ ਕਰਤਾਰ। ਤੇ ਮਹਾਰਾਜ ਗੁਰਬਾਣੀ ਲਿਖਿਆ ਵੀ ਲੇਖ ਨਹੀਂ ਮਿਟਦਾ, ਤੇ ਆ ਕੇ ਉਤੋਂ ਸੰਗਤਾਂ ਮਸਤਕ ਨਮਾਉਂਦੀਆਂ ਨੇ ਵੀ ਇਹਦਾ ਕੀ ਭਾਵ ਹੈ। ਤੇ ਮਹਾਰਾਜ ਨੇ ਮੋਹਰ ਮੰਗਾਈ ਤੇ ਮੋਹਰ ਤੇ ਮੋਹਰ ਰਾਸਾ ਸਿੰਘ ਵੀ ਜਿਹੜਾ ਹੈ ਕਾਗਜ਼ ਮੰਗਾਇਆ। ਜਦੋਂ ਕਾਗਜ਼ ਦੇ ਜਿਹੜੇ ਉਹ ਮੋਹਰ ਦੇ ਅੱਖਰ ਉੱਠੇ ਸੀ ਉਹ ਸਿੱਧੇ ਹੋ ਗਏ। ਤੇ ਮਹਾਰਾਜ ਕਹਿੰਦੇ ਸੀ ਜਿਹੜੇ ਜਦੋਂ ਆਪਾਂ ਸੰਗਤ ਵਿੱਚ ਆਉਂਦੇ ਹਾਂ ਭਾਵਨਾ ਧਾਰ ਕੇ, ਮਹਾਰਾਜ ਕਹਿੰਦੇ ਮਸਤਕ ਸੰਧਾ ਸਹਿਤ ਨਵਾਵੇ, ਅੱਖਰ ਪੁੱਠੇ ਸੁੱਧੇ ਹੋ ਜਾਵੇ। ਮਸਤਕ ਨਵਾਉਣ ਦੇ ਨਾਲ ਜਨਮਾਂ ਜਨਮਾਂਤਰਾਂ ਦੇ ਪਾਪ ਕਰਮ ਕੱਟੇ ਜਾਂਦੇ ਨੇ। ਤੇ ਨਾਲੇ ਜਦੋਂ ਆਪਾਂ ਸੰਗਤ ਵਿੱਚ ਆ ਕੇ ਬਹਿੰਦੇ ਹਾਂ ਤੇ ਜਿਹੜੀ ਬਿਰਤੀ ਹੈ ਉਹ ਟਕਾ ਵਿੱਚ ਆ ਜਾਂਦੀ ਹੈ। ਟਕਾ ਵਿੱਚ ਆਉਣ ਦੇ ਨਾਲ ਆਪਣੇ ਸਰੂਪ ਦਾ ਅਨੁਭਵ ਹੁੰਦਾ, ਉਹਨੂੰ ਸਤਸੰਗਤ ਕਹਿੰਦੇ ਹੈ। ਜਿੱਥੇ ਸਤਦਾ ਅਨੁਭਵ ਹੋਵੇ ਤੇ ਨਾ ਤਾਂ ਸਤਸੰਗਤ ਹੈ, ਤੇ ਲੋਕ ਕਹਿੰਦੇ ਵੀ ਨਾਮ ਚਰਚਾ ਕਰਦੇ ਨੇ ਪਰ ਜੋੜ ਦੇ ਅਸਤ ਨਾਲ ਨੇ। ਜੇ ਕੋਈ ਸਤਸੰਗਤ ਦਾ ਸ਼ਾਸਨ ਸ਼ਬਦ ਵਰਤ ਕਰਕੇ ਤੇ ਜੋੜਦਾ ਦੇਹ ਨਾਲ ਹੈ ਉਹ ਸਤਸੰਗਤ ਨਹੀਂ ਹੈ। ਸਤਸੰਗਤ ਉਹਨੂੰ ਕਹਿੰਦੇ ਆ ਜਿੱਥੇ ਕੇਵਲ ਇੱਕ ਪਰਮਾਤਮਾ ਦੇ ਨਾਮ ਦੀ ਵਿਆਖਿਆ ਹੋਵੇ, ਇੱਕ ਸਤ ਨਾਲ ਜੋੜਿਆ ਜਾਵੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਪਾਈ, ਕਹਿੰਦੇ ਕਰਦਿਆਂ ਕਰਦਿਆਂ ਫਿਰ ਕਹਿੰਦੇ ਹੌਲੀ ਹੌਲੀ ਜਿਹੜਾ ਹੈ ਮਨ ਇਕਾਗਰ ਹੋ ਜਾਂਦਾ, ਮੇਲੀ ਸਤਸੰਗ ਹੋਏ। ਕਹਿੰਦੇ ਫਿਰ ਜਿਹੜੇ ਗੁਰਸਿੱਖ ਸਾਧਨਾ ਉਹ ਕੋਈ ਵੀ ਸਾਧਨ ਕਰਨ ਦੀ ਲੋੜ ਨਹੀਂ, ਜਿਹੜੇ ਸੰਗਤ ਕਰਦੇ ਆ ਸੰਗਤ ਕਰਦਿਆਂ ਕਰਦਿਆਂ ਤੇ ਆਪਣੀ ਆਤਮਾ ਦਾ ਅਨੁਭਵ ਹੋ ਜਾਂਦਾ ਸਤਿਗੁਰੂ ਮਹਾਰਾਜ। ਇਸ ਕਰਕੇ ਭਾਈ ਗੁਰੂ ਸਿੱਖੋ ਕਦੇ ਵੀ ਸੰਗਤ ਤੋਂ ਦੂਰ ਨਾ ਹੋ, ਸਦਾ ਹੀ ਚੱਲ ਕੇ ਸੰਗਤ ਵਿੱਚ ਜਾਓ, ਜਿੱਥੋਂ ਜਾ ਕੇ ਤੁਹਾਡੇ ਮਨ ਦੀ ਜਿਹੜੀ ਮੈਲ ਹੈ ਉਹ ਦੂਰ ਹੋਣੀ ਹੈ। ਸੱਤੀ ਪਹਿਰੀ ਸੰਤ ਭਲਾ ਬਹੀਆ ਪੜਿਆ ਪਾਸ, ਤਿੱਥੇ ਪਾਪ ਪੁੰਨ ਵਿਚਾਰੀਆ ਕੂੜੇ ਤਟੇ ਰਾਸ। ਕਬੀਰ ਇਹ ਘੜੀ ਆਧੀ ਘੜੀ, ਆਧੀ ਹੁੰਦੇ ਆਦਿ ਭਗਤ ਛੇਤੀ ਗੋਸ਼ਟੇ, ਜੋ ਕਿਨੋ ਸੋ ਲਾਭ। ਜੋ ਮਹਾਰਾਜ ਦੇ ਪਾਤਸ਼ਾਹ ਗੁਰਬਾਣੀ ਵਿੱਚ ਬਹੁਤ ਸੁੰਦਰ ਪ੍ਰਵਾਨ ਦਿੰਦੇ ਹੈ, ਜੋ ਚੰਦਨ ਸੰਗ ਵਸੈ ਹਿੰਡ ਬੱਪੜਾ। ਚੰਦਨ ਦੇ ਬੂਟੇ ਦੇ ਕੋਲੇ ਜਿਹੜਾ ਹਿੰਡ ਦਾ ਬੂਟਾ ਹੈ ਨਾ, ਇਹ ਬੜਾ ਨਿਕੰਮਾ ਜਿਹਾ ਹੁੰਦਾ ਹੈ। ਜਿਉਂ ਚੰਦਨ ਸੰਗ ਵਸੈ ਹਿੰਡ ਬੱਪੜਾ, ਕਿਉਂ ਸਤਸੰਗ ਫਿਰ ਪਤਤ ਪ੍ਰਵਾਨ। ਕਹਿੰਦੇ ਇਸੇ ਤਰ੍ਹਾਂ ਜਿਹੜੇ ਸਤਸੰਗ ਵਿੱਚ ਆ ਜਾਂਦੇ ਆ ਪਤਤ ਕੀ ਡਿੱਗੇ ਹੋਏ, ਜਿਹਨਾਂ ਦਾ ਜੀਵਨ ਡਿੱਗ ਚੁੱਕਿਆ ਹੈ, ਜਿਹੜਾ ਮਨ ਹੈ ਪਾਪਾਂ ਵਿੱਚ ਫਸ ਚੁੱਕਿਆ ਹੈ, ਉਹ ਵੀ ਪ੍ਰਮਾਣਿਕ ਹੋ ਜਾਂਦੇ ਨੇ। ਭਾਈ ਗੁਰਦਾਸ ਜੀ ਕਹਿੰਦੇ ਨੇ ਸਤਿਗੁਰ ਸੇਵ ਦੇਵ ਅਲੇਖ ਅਭੇਵ ਗਤ। ਕਹਿੰਦੇ ਮੇਰੇ ਗੁਰੂ ਦੀ ਜਿਹੜੀ ਗਤੀ ਹੈ ਬੜੀ ਅਭੇਵ ਹੈ, ਬੜੀ ਅਲੱਖ ਹੈ, ਕੋਈ ਜਾਣ ਨਹੀਂ ਸਕਦਾ। ਕਹਿੰਦੇ ਸਾਵਧਾਨ ਸਾਧ ਸੰਗ ਸਿਮਰਨ ਭਾਤਰ ਕਹਿ। ਕਹਿੰਦੇ ਕੋਈ ਸਾਵਧਾਨ ਹੋ ਕੇ ਨਾ ਮਨ ਇਕਾਗਰ ਕਰਕੇ ਗੁਰੂ ਦੀ ਸੰਗਤ ਵਿੱਚ ਆ ਕਰਕੇ ਭਾਵਨਾ ਧਰ ਕੇ ਬਹਿ ਜਾਵੇ। ਕਹਿੰਦੇ ਵਾਸ ਮੈਂ ਸਵਾਸ ਦੇ ਪਾਤਰ ਹੈ ਕਪਾਤਰ ਹੈ ਸਪਾਤਰ ਕਹਿ। ਕਹਿੰਦੇ ਵਾਸ ਮੈਂ ਸਵਾਸ ਦੇ ਵਾਸ ਕਹਿੰਦੇ ਨੇ ਸੁਗੰਧੀ ਨੂੰ। ਕਹਿੰਦੇ ਜਿਵੇਂ ਚੰਦਨ ਦੀ ਜਿਹੜੀ ਸੁਗੰਧੀ ਹੈ, ਜਿਹੜੇ ਕੋਲੇ ਬੂਟੇ ਉਹ ਵੀ ਚੰਦਨ ਬਣ ਜਾਂਦੇ ਨੇ। ਕਹਿੰਦੇ ਕਪਾਤਰ ਹੈ ਸਪਾਤਰ ਕੇ, ਕਪਾਤਰ ਕਹਿੰਦੇ ਨੇ ਅਨ ਅਧਿਕਾਰੀ। ਕਹਿੰਦੇ ਅਨ ਅਧਿਕਾਰੀ ਵੀ ਬ੍ਰਹਮ ਗਿਆਨ ਦਾ ਅਧਿਕਾਰੀ ਹੋ ਜਾਂਦੇ। ਸਤਿਗੁਰ ਦੇਵ ਸੇਵ ਅਭੇਵ ਅਲੱਖ ਗਤ ਸਾਵਧਾਨ ਸਿਮਰਨ ਬਾਦਰ ਕਹਿ। ਕਹਿੰਦੇ ਸਾਵਧਾਨ ਹੋ ਕਰਕੇ ਥੋੜਾ ਸਮਾਂ ਵੀ ਸੰਗਤ ਕੀਤੀ ਜਾਵੇ ਉਹਦਾ ਵੀ ਲਾਭ ਹੀ ਲਾਭ ਹੈ। ਹੁਣ ਭਾਈ ਵਿਧੀ ਚੰਦ ਦੀ ਚੋਰੀਆਂ ਕਰਦੇ ਸੀ ਨਾ ਤੇ ਸੰਗਤ ਵਿੱਚ ਆ ਗਏ ਤੇ ਮਹਾਰਾਜ ਜੀ ਐਸੀ ਕਿਰਪਾ ਹੋਈ ਉਹੀ ਬ੍ਰਹਮ ਗਿਆਨੀ ਭਾਈ ਵਿਧੀ ਚੰਦ ਬ੍ਰਹਮ ਗਿਆਨੀ ਬਣੇ। ਸਤਿਗੁਰ ਮਹਾਰਾਜ ਦੀ ਐਸੀ ਕਿਰਪਾ ਹੋਈ ਸੰਗਤ ਵਿੱਚ ਆ ਕੇ ਕਿ ਉਹਨਾਂ ਦਾ ਜੀਵਨ ਬਦਲ ਗਿਆ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਕਰਿਆ। ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ ਸਿੱਖੋ ਕਦੇ ਕਦੇ ਵੀ ਸੰਗਤ ਤੋਂ ਦੂਰ ਨਾ ਹੋਇਓ, ਸਦਾ ਹੀ ਜਿਹੜੀ ਸਤਸੰਗਤ ਹੈ ਉਹ ਕਰਦੇ ਰਹਿਣੀ ਹੈ। ਇਸ ਕਰਕੇ ਸਤਸੰਗਤ ਕਰਕੇ ਹੀ ਸੰਗਤ ਵਿੱਚ ਹੀ ਕਲਿਆਣ ਹੋਣੀ ਹੈ ਤੇ ਸੰਗਤ ਦੇ ਦੁਆਰਾ ਹੀ ਪਰਮਾਤਮਾ ਦਾ ਮਿਲਾਪ ਹੋਣਾ ਹੈ। ਜਿਹੜੇ ਜੰਮਣ ਤੇ ਮਰਨ ਦਾ ਬੰਧਨ ਹੈ ਇਹਨਾਂ ਦੀ ਹਾਨੀ ਹੋ ਜਾਵੇਗੀ, ਇਹ ਟੁੱਟ ਜਾਣਗੇ।
ਸੁਣ ਸੁੰਦਰ ਸੁੰਦਰ ਉਪਦੇਸ਼।
ਇਸ ਤਰ੍ਹਾਂ ਭਾਈ ਸੁੰਦਰ ਜੀ ਨੇ ਸਤਿਗੁਰੂ ਮਹਾਰਾਜ ਜੀ ਦਾ ਸੁੰਦਰ ਉਪਦੇਸ਼ ਸਰਵਣ ਕਰਕੇ
ਸਤ ਸੰਗਤ ਪਾ ਪ੍ਰੇਮ ਵਿਸ਼ੇਸ਼।
ਫਿਰ ਭਾਈ ਸੁੰਦਰ ਨੂੰ ਗੁਰੂ ਦੇ ਬਚਨਾਂ ਤੇ ਭਰੋਸਾ ਹੋ ਗਿਆ। ਵਿਸ਼ੇਸ਼ ਕਰਕੇ ਜਿੱਥੇ ਵੀ ਸਤਸੰਗਤ ਹੁੰਦੀ ਹੈ, ਗੁਰਬਾਣੀ ਦਾ ਕੀਰਤਨ ਹੁੰਦਾ ਹੈ, ਕਥਾ ਹੁੰਦੀ ਹੈ, ਪ੍ਰੇਮ ਧਾਰ ਕਰਕੇ ਜਾਂਦਾ ਹੈ।
ਮੋਹਣ ਸਿੱਖ ਢਾਕੇ ਮੈਂ ਰਹੇ।
ਅੱਗੋਂ ਸਾਧ ਸੰਗ ਇੱਕ ਹੋਰ ਸਿੱਖ ਆਇਆ, ਉਹਦਾ ਨਾਂ ਹੈ ਮੋਹਣ, ਢਾਕੇ ਮੈਂ ਰਹੇ। ਕਹਿੰਦੇ ਢਾਕੇ ਦਾ ਰਹਿਣ ਵਾਲਾ ਹੈ ਜਿਹੜਾ ਅੱਜ ਕੱਲ੍ਹ ਬੰਗਾਲ ਦੇ ਵਿੱਚ ਹੈ, ਰਾਜਧਾਨੀ ਹੈ ਬੰਗਾਲ ਦੀ। ਇਹ ਭਾਈ ਮੋਹਨ ਨਾਮੇ ਸਿੱਖ ਜਿਹੜਾ ਹੈ ਢਾਕੇ ਦੇ ਰਹਿਣ ਵਾਲਾ ਹੈ ਜੀ।
ਸਿੱਖੀ ਕੇ ਗੁਣ ਮਨ ਚਾਹੇ।
ਕਹਿੰਦੇ ਇਹਦੇ ਮਨ ਵਿੱਚ ਇਹ ਚਾਹਨਾ ਹੈ, ਇਹਦੀ ਇੱਛਾ ਹੈ ਕਿ ਮੈਂ ਵੀ ਗੁਰਸਿੱਖ ਬਣਾ। ਜਿਹੜੇ ਗੁਰਸਿੱਖ ਦੀ ਗੁਰਬਾਣੀ ਵਿਆਖਿਆ ਕਰਦੀ ਹੈ, ਜਿਹੜੇ ਗੁਰਸਿੱਖ ਨੂੰ ਗੁਰਬਾਣੀ ਮਾਨਤਾ ਦਿੰਦੀ ਹੈ, ਕਿ ਮੈਂ ਵੀ ਐਸਾ ਗੁਰਸਿੱਖ ਬਣ ਜਾਵਾਂ।
ਦਰਸ਼ਨ ਹੇਤ ਦੂਰ ਤੇ ਆਇਓ,
ਕਹਿੰਦੇ ਢਾਕੇ ਤੋਂ ਚੱਲ ਕਰਕੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਇਆ ਹੈ।
ਯਥਾ ਸ਼ਕਤ ਭੇਟਣ ਅਰ ਪਾਇਓ,
ਜੋਰੇ ਕੋਲੇ ਭਾਵਨਾ ਧਾਰ ਕੇ ਭੇਟਾ ਲੈ ਕੇ ਆਇਆ, ਯਥਾ ਸ਼ਕਤ ਆਪਣੇ ਵਿੱਤ ਅਨੁਸਾਰ ਭੇਟਾ ਆ ਕੇ ਅਰਪਣ ਕਰਦਾ ਹੈ ਜੀ।
ਮਸਤਕ ਟੇਕਤ ਤਰਕ ਆਨੰਦ,
ਆ ਕੇ ਗੁਰੂ ਹਜ਼ੂਰੀ ਵਿੱਚ ਪਹੁੰਚਿਆ ਤੇ ਆਪਣਾ ਸੀਸ ਲਵਾਇਆ ਹੈ, ਮੱਥਾ ਟੇਕਿਆ ਹੈ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ।
ਗੁਰੂ ਟਿਕ ਰਹੇ ਹੋ ਸੁਪ੍ਰੇਮ ਬਨੰਗ,
ਸੇ ਸਤਿਗੁਰੂ ਮਹਾਰਾਜ ਜੀ ਦੇ ਟੇਕੀਏ ਕੋਲੇ ਰਹੇ ਹੈ, ਸੇਵਾ ਕਰਦਾ ਹੈ, ਬੜਾ ਹੀ ਪ੍ਰੇਮ ਹੈ ਮਨ ਵਿੱਚ, ਬੜੀ ਹੀ ਭਾਵਨਾ ਹੈ ਮਨ ਦੇ ਵਿੱਚ।
ਇੱਕ ਦਿਨ ਬੈਠ ਕਰੀ ਅਰਦਾਸ,
ਇੱਕ ਦਿਨ ਇਸ ਭਾਈ ਮੋਹਨ ਨੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਨਿਮਰਤਾ ਧਾਰ ਕੇ ਇਸ ਤਰ੍ਹਾਂ ਬੇਨਤੀ ਕੀਤੀ ਜੀ।
ਸੱਚੇ ਪਾਤਸ਼ਾਹ ਕੇ ਪਾਸ,
ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ।
ਜਨ ਮਨ ਕੋ ਕਸ਼ਟ ਬਸਾਲ,
ਸਤਿਗੁਰ ਮਹਾਰਾਜ ਜੀ ਕਿਰਪਾ ਕਰੋ, ਜਿਹੜਾ ਜੰਮਣ ਤੇ ਮਰਨ ਦਾ ਬੜਾ ਕਸ਼ਟ ਹੈ, ਇੱਕ ਦੁੱਖ ਕਾਟੋ ਆਰਾਮ ਰਾਏ ਮੇਰਾ, ਅਗਨ ਲਹਿ ਅਰ ਗਰਭ ਦਸੇਰਾ, ਬਹੁਤ ਵੱਡਾ ਦੁੱਖ ਹੈ। ਸਤਿਗੁਰ ਮਹਾਰਾਜ ਜੀ ਕਿਰਪਾ ਕਰੋ, ਜਦੋਂ ਇਸ ਤਰ੍ਹਾਂ ਦੇ ਖਿਆਲ ਮਨ ਵਿੱਚ ਆਉਣ ਤੇ ਸਮਝ ਲਓ ਜੀਵ ਦੀ ਗੱਲ ਬਣ ਜਾਣੀ ਹੈ, ਜਿਹਦੇ ਮਨ ਕੇ ਸੰਸਾਰ ਜਿਹੜਾ ਦੁੱਖ ਰੂਪ ਲੱਗਣ ਲੱਗ ਜਾਵੇ। ਇਹ ਪਹਿਲੀ ਸਾਧਸਾਂ ਦੀ ਪੌੜੀ ਮੰਨੀ ਹੈ ਗਿਆਨ ਦੀ, ਇਹ ਸੁਭ ਇੱਛਾ ਕਹਿੰਦੇ ਨੇ, ਕਿਉਂਕਿ ਸਾਰਾ ਸੰਸਾਰ ਸਤਿਗੁਰ ਮਹਾਰਾਜ ਜੀ ਕਹਿੰਦੇ ਨੇ, ਡਿੱਠਾ ਸਭ ਸੰਸਾਰ ਸੁੱਖ ਦਾ ਨਾਮ ਬਿਨ, ਦੁੱਖ ਵਰਤਣ ਦੁੱਖ ਜੰਮਣ ਦੁੱਖ ਵਰਤਣ ਸੰਸਾਰ, ਸਾਰਾ ਸੰਸਾਰ ਦੁੱਖ ਰੂਪ ਹੈ। ਪਰ ਜੇ ਇਸ ਅਗਿਆਨ ਵਿੱਚ ਆ ਕਰਕੇ ਅਵਿਦਿਆ ਵਿੱਚ ਆ ਕਰਕੇ ਇਹਨੂੰ ਸੰਸਾਰ ਸੱਚਾ ਲੱਗਦਾ ਹੈ, ਇਹ ਸੱਚਾ ਮਨ ਕਰਕੇ ਸਾਧਸੰਗ ਜੀ ਜੀਵ ਜਿਹੜਾ ਹੈ ਪਾਪ ਕਰਮ ਕਰਦਾ ਹੈ, ਦੂਜੇ ਦੇ ਹੱਕ ਮਾਰਦਾ ਹੈ। ਜਦੋਂ ਮਨ ਵਿੱਚ ਇਹ ਖਿਆਲ ਆ ਜਾਵੇ ਤੇ ਇੱਕ ਵਾਰੀ ਜਨਮ ਲੈ ਲਿਆ, ਮਰ ਕੇ ਦੁਬਾਰੇ ਫੇਰ ਆ ਗਏ, ਵੀ ਤਾਂ ਇਹ ਚੱਕਰ ਤੇ ਲੰਬੜਾਂ ਦੀ ਮਿਟਣਾ ਨਹੀਂ, ਤਾਂ ਮਰ ਮਰ ਜੰਮੇ ਮਰੇ ਫਿਰ ਜੰਮੇ, ਬਹੁ ਸਜਾਏ ਪਾਇਆ ਦੇਸ ਲੰਮੇ, ਬਹੁਤ ਲੰਮਾ ਚੱਕਰ ਹੈ ਇਹ, ਇਹਦੀ ਗਿਣਤੀ ਮਿਣਤੀ ਨਹੀਂ ਹੈ ਕੋਈ। ਜਦੋਂ ਇਸ ਤਰ੍ਹਾਂ ਦੇ ਮਨ ਵਿੱਚ ਖਿਆਲ ਆਉਣ ਗੁਰੂ ਹਜ਼ੂਰੀ ਵਿੱਚ ਆ ਕੇ ਬੇਨਤੀ ਕਰਦਾ ਹੈ, ਸੋ ਭਾਈ ਮੋਹਨ ਕਹਿਣ ਲੱਗਾ, ਸੋ ਗੁਰੂ ਜੀ ਕਿਰਪਾ ਕਰੋ, ਜਿਹੜਾ ਜੰਮਣ ਤੇ ਮਰਨ ਦਾ ਬੜਾ ਭਿਆਨਕ ਕਸ਼ਟ ਹੈ, ਇਹਦਾ ਨਿਵੇਦ ਨਿਵੇਦੀ ਕਰ ਦਿਓ ਜੀ। ਤੁਸੀਂ ਦੀਨਾਂ ਤੇ ਕਿਰਪਾਲ ਕਿਰਪਾਲੂ ਹੋ, ਕਿਰਪਾ ਕਰਨ ਵਾਲਿਓ, ਕਿਰਪਾ ਕਰਕੇ ਮੇਰਾ ਜੰਮਣਾ ਮਰਨਾ ਕੱਟ ਦਿਓ।
ਸ੍ਰੀ ਮੁਖ ਕਹਿਓ,
ਅਗੋਂ ਸ੍ਰੀ ਸਹਾਇ ਮਾਨ ਆਪਣੇ ਵਿਖਾਰ ਬਿੰਦ ਤੋਂ ਸਤਿਗੁਰ ਮਹਾਰਾਜ ਜੀ ਨੇ ਇਹ ਵਚਨ ਕੀਤਾ, ਨਾ ਆਪ ਪਛਾਣਾ, ਕਹਿੰਦੇ ਭਾਈ ਜਦੋਂ ਤੱਕ ਜੀਵ ਆਪਣੇ ਆਪੇ ਦੀ ਪਹਿਚਾਣ ਨਹੀਂ ਕਰਦਾ। ਸਤਿਸੰਗ ਜੀ ਇਹੀ ਗੁਰਸਿੱਖੀ ਦਾ ਸਿਧਾਂਤ ਹੈ, ਇਹੀ ਸਾਰ ਹੈ। ਮਹਾਰਾਜ ਕਹਿੰਦੇ ਆਪ ਤਨ ਕਾ ਜੋ ਕਰੇ ਵਿਚਾਰ, ਤੇ ਜਮ ਪੰਗਰ ਨਹੀਂ ਕਰੇ ਖੁਆਰ। ਜਿਹੜਾ ਆਪਣੇ ਆਪੇ ਦੀ ਵਿਚਾਰ ਕਰਦਾ ਹੈ ਉਹ ਜਮਾਂ ਤੋਂ ਬਚ ਜਾਏਗਾ, ਜਿਹੜਾ ਆਪਣੇ ਆਪੇ ਦੀ ਵਿਚਾਰ ਨਹੀਂ ਕਰਦਾ ਉਹ ਜਮਾਂ ਦੇ ਬਸ ਪੈ ਜਾਏਗਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਆਪ ਵਿਚਾਰੇ ਸੋ ਗਿਆਨੀ ਹੋਏ, ਆਪਣੇ ਆਪੇ ਦੀ ਵਿਚਾਰ ਕਰਨੀ, ਕਾਹਰੇ ਮਨ ਭੋਜਨ ਜਾਏ, ਸਰਬ ਨਿਵਾਸੀ ਸਦਾ ਰੇਪਾ ਤੂੰ ਹੀ ਸੰਗ ਸੁਣਵਾਈ, ਤੋ ਮੈਂ ਜੋ ਵਾਸ ਵਸਤ ਮੈਂ ਮੁਕਰ ਮੈਂ ਜੈਸੀ ਸਾਈ, ਜੈਸੀ ਹਰ ਵਸੇ ਨਿਰੰਤਰ ਘੱਟ ਹੀ ਖੋਜੋ ਭਾਈ, ਕਹੋ ਨਾਨਕ ਬਿਨ ਆਪਾ ਜੀਨੇ, ਮਿਟੇ ਨਾ ਭਰਮ ਕੀ ਕਾਈ। ਤੇ ਮਹਾਰਾਜ ਕਹਿੰਦੇ ਆਪਣੇ ਆਪੇ ਨੂੰ ਜਾਣਨਾ ਹੈ, ਕਿਤੇ ਬਾਹਰ ਨਹੀਂ ਜਾਣਾ, ਜੋ ਬਿਨ ਕਾਇਆ ਤਨ ਹੋਰ ਤੈਂ ਖੋਜਦੇ ਸੇ ਮੁੜ ਬੇਤਾਲੇ। ਧਨ ਕਹਿੰਦੇ ਨੇ ਆਪਣੀ ਆਤਮਾ ਨੂੰ, ਆਪਣੇ ਆਤਮਕ ਧਨ ਨੂੰ, ਤੇ ਮਹਾਰਾਜ ਕਹਿੰਦੇ ਜੋ ਬਿਨਤ ਆਇਆ ਆਪਣੇ ਸਰੀਰ ਨੂੰ ਛੱਡ ਕੇ ਧਨ ਹੋਰ ਤੈਂ ਖੋਜਦੇ ਕਿਤੇ ਬਾਹਰ ਜਾਂਦੇ ਹੈ, ਸੇ ਮੂੜ ਬੇਤਾਲੇ। ਉਹ ਮੂਰਤ ਵੀ ਨੇ ਤੇ ਬੇਤਾਲੇ, ਕਹਿੰਦੇ ਪ੍ਰੇਤ ਨੂੰ ਕਹਿੰਦੇ ਨੇ ਬੇਤਾਲ, ਕਹਿੰਦੇ ਉਹ ਪ੍ਰੇਤ ਹੋ ਚੁੱਕੇ ਨੇ। ਸੇ ਉਜੜ ਭਰਮ ਭਾਈ ਹੈ ਜੋ ਝਾੜ ਮਿਰਗ ਭਾਲੇ, ਜਿਵੇਂ ਮਿਰਗ ਦੇ ਤਨ ਸੁਗੰਧ ਢੂੰਡੇ ਪ੍ਰਦੇਸ਼, ਸੁਗੰਧੀ ਉਹਦੇ ਨਾਭੀ ਵਿੱਚ ਹੁੰਦੀ ਹੈ ਤੇ ਬਾਹਰ ਖੋਜਦੇ। ਤੇ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਹੀ ਪਰਮਾਤਮਾ ਤੇਰੇ ਸਦਾ ਹੀ ਅੰਗ ਸੰਗ ਹੈ, ਉਹਨੂੰ ਤੂੰ ਪਹਿਚਾਣ ਕਰ, ਆਪਣੇ ਆਪੇ ਦੀ ਖੋਜ ਕਰ। ਤੇ ਮਹਾਰਾਜ ਕਹਿੰਦੇ ਭਾਈ ਮੋਹਨ ਕਹਿੰਦੇ ਜੰਮਣਾ ਮਰਨਾ ਉਦੋਂ ਕੱਟਿਆ ਜਾਊਗਾ ਜਦੋਂ ਤੂੰ
ਨਿਜ ਜਾਣੇ ਕਸ਼ਟ ਮਹਾਨ।
ਸੋ ਆਪਣੇ ਆਪੇ ਨੂੰ ਜਾਣਨ ਤੋਂ ਬਗੈਰ ਕਸ਼ਟ ਹੈ, ਬੜਾ ਮਹਾਨ ਕਸ਼ਟ ਜੀਵ ਸਹਿੰਦਾ ਹੈ। ਸਤਿਗੁਰੂ ਮਹਾਰਾਜ ਜੀ ਨੇ ਇਹ ਉਪਦੇਸ਼ ਬਖਸ਼ ਕੀਤਾ ਹੈ। ਸਤਸੰਗ ਜੀ ਇੱਕ ਸੀਸਾ ਹੁੰਦਾ ਹੈ ਆਸੀ, ਇੱਕ ਆਮ ਸੀਸਾ ਹੁੰਦਾ ਹੈ, ਜਿਹੜਾ ਸੀਸਾ ਅੰਦਰ ਆਪ ਸੀ ਉਹਦੇ ਵਿੱਚ ਸ਼ਕਤੀ ਹੈ, ਉਹ ਸੂਰਜ ਦੀਆਂ ਕਿਰਨਾਂ ਨੂੰ ਬੋਸ਼ ਕਰਕੇ ਅਗਨੀ ਪੈਦਾ ਕਰ ਦਿੰਦਾ ਹੈ। ਜਿੰਨੀਆਂ ਬਾਕੀ ਵੀ ਜੂਨਾਂ ਨੇ ਤੇ ਸਾਰਿਆਂ ਵਿੱਚ ਪਰਮਾਤਮਾ ਦੀ ਜੋਤ ਹੈ, ਪਰ ਜਿਹੜਾ ਮਨੁੱਖਾ ਸਰੀਰ ਹੈ ਨਾ ਇਹਦੇ ਵਿੱਚ ਪਰਮਾਤਮਾ ਨੇ ਇਹ ਸ਼ਕਤੀ ਦਿੱਤੀ ਹੈ ਤੇ ਆਪਣੇ ਮਨ ਨੂੰ ਇਕਾਗਰ ਕਰਕੇ ਬ੍ਰਹਮ ਦੀ ਅਗਨੀ ਜੀਵ ਪੈਦਾ ਕਰ ਸਕਦਾ ਹੈ। ਗੁਰੂ ਦੀ ਹਜ਼ੂਰੀ ਵਿੱਚ ਆ ਕਰਕੇ ਮਨ ਇਕਾਗਰ ਕਰਕੇ ਜਦੋਂ ਗੁਰੂ ਸ਼ਬਦ ਦੀ ਕਮਾਈ ਕੀਤੀ ਜਾਂਦੀ ਹੈ ਧਿਆਨ ਨਾਲ ਤੇ ਬ੍ਰਹਮ ਦਾ ਧਿਆਨ ਕਰਿਆ ਜਾਂਦਾ, ਫਿਰ ਇਹ ਵਿੱਚ ਬ੍ਰਹਮ ਅਗਨ ਸਹਿਜੇ ਪ੍ਰਜਾਲੀ। ਤੇ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਿਹੜਾ ਮਨੁੱਖਾ ਸਰੀਰ ਹੈ ਉਦੋਂ ਤੱਕ ਇਹ ਸੰਭਵ ਹੈ ਕਿ ਤੂੰ ਆਪਣੇ ਆਪ ਦੀ ਪਹਿਚਾਣ ਕਰਦਾ, ਜਿਹੜੇ ਤੇਰੇ ਜੰਮਣ ਮਰਨ ਦੇ ਜਿਹੜੇ ਕਸ਼ਟ ਨੇ ਉਹ ਕੱਟੇ ਜਾਣਗੇ।
ਸਰੂਪ ਕਮਲ ਤੈ ਜਾਤਾ,
ਤੇ ਮਹਾਰਾਜ ਕਹਿੰਦੇ ਸਿੱਖਾ ਕਹੋ ਸਰੂਪ ਕਮਲ ਤੈ ਜਾਤਾ, ਤੂੰ ਕਹਿਣਾ ਜੀ ਮੇਰਾ ਜੰਮਣਾ ਮਰਨਾ ਕੱਟਿਆ ਜਾਵੇ। ਆਪਣੇ ਸਰੂਪ ਕਦੇ ਵੇਖਿਆ, ਕਦੇ ਧਿਆਨ ਧਰਿਆ ਵੀ ਆਪਣਾ ਸਰੂਪ ਹੈ ਕੀ, ਕਦੇ ਇਸ ਪਾਸੇ ਤੇਰਾ ਖਿਆਲ ਗਿਆ ਕਦੇ ਨਹੀਂ ਗਿਆ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤੇ ਹਨ,
ਜਿਸ ਕੇ ਹਿਤ ਮੈਂ ਨਿਤ ਚਿਤ ਰਾਤਾ,
ਕਹਿੰਦੇ ਜਿਹੜਾ ਪ੍ਰਮਾਤਮਾ ਤੈਨੂੰ ਸਦਾ ਹੀ ਮਿਲਿਆ ਹੋਇਆ ਹੈ, ਸਦਾ ਅੰਗ ਸੰਗੇ ਅਭੰਗ ਭੂਤੇ, ਕਦੇ ਆਪਣੇ ਮਨ ਵਿੱਚ ਖਿਆਲ ਕਰ, ਕਦੇ ਤੇਰੇ ਮਨ ਵਿੱਚ ਉਹਨੂੰ ਮਿਲਣ ਦੀ ਤਾਂਘ ਪੈਦਾ ਹੋਈ ਹੈ, ਕਦੇ ਪ੍ਰੇਮ ਪੈਦਾ ਹੋਇਆ ਜਾਂ ਗੱਲਾਂ ਬਾਤਾਂ ਹੀ ਕਰਨ ਵਾਲੇ ਹੋ, ਕਿਉਂਕਿ ਗੱਲੀ ਹੋ ਸੁਹਾਗਣ ਭੈਣੇ, ਕੰਧ ਨਾ ਕਦੋਂ ਮੈਂ ਮਿਲਿਆ, ਗੱਲਾਂ ਵਾਲੇ ਬੜੇ ਹਨ, ਗੱਲਾਂ ਵਾਲੇ ਹੈ ਘਰੇਰੇ, ਛੱਡ ਨਾ ਸਕੇ ਕੋਈ। ਤੇ ਮਹਾਰਾਜ ਕਹਿੰਦੇ ਕੇਵਲ ਗੱਲਾਂ ਦੇ ਨਾਲ ਤਾਂ ਨਹੀਂ ਪਰਮਾਤਮਾ ਮਿਲਣਾ, ਆਪਣੇ ਆਪੇ ਦੀ ਪਹਿਚਾਣ ਕਰਨ ਵਾਸਤੇ ਕਦੇ ਧਿਆਨ ਵੀ ਧਰਿਆ ਜਾਂ ਨਹੀਂ ਧਰਿਆ, ਆਪਣੇ ਆਪੇ ਦੀ ਖੋਜ ਕੀਤੀ ਹੈ ਜਾਂ ਨਹੀਂ ਖੋਤੀ ਕੀਤੀ ਹੈ। ਇਸ ਤਰ੍ਹਾਂ ਸਤਿਗੁਰ ਮਹਾਰਾਜ ਜੀ ਸਿੱਖ ਨੂੰ ਉਪਦੇਸ਼ ਕਰਦੇ ਹਨ,
ਮਨੁੱਖ ਤਨ ਰੂਪ ਸੋਹੇਰੇ।
ਜਦੋਂ ਸਤਿਗੁਰੂ ਮਹਾਰਾਜ ਜੀ ਨੇ ਇਹ ਗੱਲ ਕਹੀ, ਭਾਈ ਮੋਹਨ ਆਪਣੇ ਆਪੇ ਦੀ ਖੋਜ ਕੀਤੀ ਜਾਂ ਨਹੀਂ ਕੀਤੀ, ਅੱਗੋਂ ਭਾਈ ਮੋਹਨ ਜੀ ਕਹਿੰਦਾ ਕਹਿੰਦੇ ਹਨ ਮਨੁੱਖ ਤਨ ਰੂਪ ਸੋਹੇਰੇ। ਸਤਿਗੁਰੂ ਮਹਾਰਾਜ ਅਸੀਂ ਤਾਂ ਆਮ ਜੀਵ ਹਾਂ, ਅਸੀਂ ਤਾਂ ਜਿਹੜੀ ਸਾਡੀ ਬਾਹਰ ਵਾਲਾ ਸਰੀਰ ਹੈ ਇਹਨੂੰ ਵੇਖ ਸਕਦੇ ਹਾਂ, ਜੋ ਅਸੀਂ ਅੱਖਾਂ ਨਾਲ ਵੇਖਦੇ ਹਾਂ ਸਾਨੂੰ ਤਾਂ ਇਹੀ ਸੱਚ ਲੱਗਦਾ ਹੈ। ਤੁਸੀਂ ਜਿਹੜੀ ਬ੍ਰਹਮ ਗਿਆਨ ਦੀ ਗੱਲ ਕਰਦੇ ਸਾਡੇ ਸਮਝ ਨਹੀਂ ਆਉਂਦੀ, ਕਿਰਪਾ ਕਰੋ ਸਾਨੂੰ ਗਿਆਨ ਹੋ ਜਾਵੇ, ਸਾਡੀ ਬਿਰਤੀ ਟਿਕਾਅ ਵਿੱਚ ਹੋ ਜਾਵੇ, ਅੰਤਰਮੁਖ ਹੋ ਜਾਵੇ।
ਸੱਚੇ ਪਾਤਸ਼ਾਹ ਸਿੱਖ
ਤੇਰੇ, ਸੱਚੇ ਪਾਤਸ਼ਾਹ ਹੋ। ਇੱਕ ਸਾਹ ਹੁੰਦਾ ਬਾਦਸ਼ਾਹ ਹੁੰਦਾ, ਇੱਕ ਹੁੰਦਾ ਪਾਤਸ਼ਾਹ। ਬਾਦਸ਼ਾਹ ਨੂੰ ਕਹਿੰਦੇ ਜਿਹੜਾ ਵਧੀਆ ਕਰੇ, ਵਧੀਆ ਦੇ ਸ਼ਾਹ, ਤੇ ਪਾਤਸ਼ਾਹ ਕਹਿੰਦੇ ਪਤ ਰੱਖੇ, ਪਤ ਦਾ ਸ਼ਾਹ। ਸਤਿਗੁਰ ਮਹਾਰਾਜ ਜੀ ਸਿੱਖ ਦੀ ਪਤ ਰੱਖਦੇ ਨੇ। ਪ੍ਰੇਮ ਟੋਲਾ ਤੈਂ ਸੋ ਦਿੱਤਾ, ਢੱਕਣ ਤੋਂ ਪਤ ਤੇਰੀ। ਆਪਾਂ ਕਈ ਵਾਰੀ ਵੇਖਦੇ ਹਾਂ ਛੋਟਾ ਬੱਚਾ ਹੈ ਨਾ, ਮਾਂ ਦੀ ਗੋਦ ਵਿੱਚ ਹੁੰਦਾ, ਸਰਦੀ ਦਾ ਮੌਸਮ ਹੈ ਤੇ ਮਾਂ ਬੱਚੇ ਦੇ ਪੈਰ ਢੱਕਦੀ ਹੈ, ਉਹਦੇ ਸਾਰੇ ਸਰੀਰ ਨੂੰ ਕੱਢ ਲੈਂਦੀ ਹੈ ਕਿ ਬੱਚੇ ਨੂੰ ਕਿਤੇ ਠੰਡ ਨਾ ਲੱਗ ਜਾਵੇ। ਇਸੇ ਤਰ੍ਹਾਂ ਜਿਹੜੇ ਗੁਰਸਿੱਖ ਗੁਰੂ ਦੀ ਹਜ਼ੂਰੀ ਵਿੱਚ ਆਉਂਦੇ ਨੇ, ਮਨ ਕਰਕੇ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ, ਫਿਰ ਸਤਿਗੁਰੂ ਮਹਾਰਾਜ ਜੀ ਦਾ ਪਲਾ ਨਸ਼ਾ ਜਿਹੜਾ ਪੜਦਾ ਹੈ, ਪ੍ਰੇਮ ਪਟੋਲਾ ਤਿੰਨ ਸੋ ਦਿੱਤਾ, ਢੱਕਣ ਕੋ ਪਤਨੇਰੀ, ਸਾਰਾ ਸੰਸਾਰੀ ਇਸਾ ਗੁਰੂ ਦੀ ਗੋਦ ਵਿੱਚ ਆ ਜਾਵੇ ਤੇ ਮਹਾਰਾਜ ਦਾ ਪੜਦਾ ਢੱਕ ਦਿੰਦੇ ਨੇ। ਤੇ ਮਹਾਰਾਜ ਕਿਰਪਾ ਕਰਦੇ ਹੈ, ਕਹਿੰਦੇ ਭਾਈ ਸਤਿਗੁਰ ਸੱਚੇ ਪਾਤਸ਼ਾਹ, ਮਹਾਰਾਜ ਸੱਚਾ ਪਾਤਸ਼ਾਹ ਕਿ ਪਦ ਢੱਕਣ ਵਾਲਾ। ਤੇ ਸਿੱਖ ਕਹਿੰਦਾ ਸਤਿਗੁਰ ਮਹਾਰਾਜ ਵੀ ਸੱਚੇ ਪਾਤਸ਼ਾਹ ਹੋ, ਅਸੀਂ ਤੇਰੇ ਨਾਮ ਤਰੀਕ ਸਿੱਖ ਪਵਾ ਰਹੇ ਹਾਂ, ਤੂੰ ਕਿਰਪਾ ਕਰ ਸਾਡੀ ਪਤ ਢੱਕ ਜਾਵੇ, ਸਾਡਾ ਪੜਦਾ ਰਹਿ ਜਾਵੇ।
ਸਰੀਰ ਜੇ ਸਾਰੇ
ਸਤਿਗੁਰੂ ਮਹਾਰਾਜ ਦੇ ਸਿੱਖਾਂ ਫਿਰ ਸੁਣਨਾ ਕਰ, ਜਿਤਨੇ ਵੀ ਸਾਰੇ ਜਿਹੜੇ ਸਰੀਰ ਨੇ, ਜਿਤਨੇ ਆਪਾਂ ਸਰੀਰ ਵੇਖਦੇ ਹਾਂ, ਸਤਿਗੁਰ ਮਹਾਰਾਜ ਇਸ ਤਰ੍ਹਾਂ ਕਹਿ ਰਹੇ ਹਨ,
ਪੰਜ ਤੱਤ ਕੇ ਲਿਹੋ ਵਿਚਾਰੇ।
ਕਹਿੰਦੇ ਭਾਈ ਵਿਚਾਰ ਕੇ ਵੇਖ, ਜਿਤਨੇ ਵੀ ਸਰੀਰ ਨੇ ਸਾਰੇ ਪੰਜ ਤੱਤ ਕੋ ਤੰਦਰ ਜਿਓ ਜਾਨੋ ਚਤਰ ਸੁਜਾਨ, ਜੇ ਜੇ ਉਪਜੋ ਨਾਨਕਾ ਲੀਨ ਤਾਹੇ ਮਹਿਮਾਨ। ਕਹਿੰਦੇ ਜਿਹੜੇ ਵੀ ਸਰੀਰ ਨੇ ਸਾਰੇ ਪੰਜਾਂ ਤੱਤਾਂ ਦੇ ਬਣੇ ਹੋਏ ਹਨ,
ਤਨ ਜਨਮੇ ਤੇ ਪੂਰਵ ਅਹੈ।
ਮਹਾਰਾਜ ਕਹਿੰਦੇ ਹਾਂ, ਜਦੋਂ ਸਰੀਰ ਨਹੀਂ ਸੀ ਜਨਮਿਆ ਉਦੋਂ ਪਹਿਲਾਂ ਆਪਣੀ ਆਤਮਾ ਕਿੱਥੇ ਸੀ? ਆਪਾਂ ਗੁਰਬਾਣੀ ਪੜ੍ਹਦੇ ਹਾਂ, ਧਿਆਨ ਨਾਲ ਪੜ੍ਹੋ। ਕਈ ਲੋਕ ਪਰਤਾਂ ਕਰਦੇ ਨੇ ਵੀ ਜਿਹੜੇ ਆਪਾਂ ਅੱਖਾਂ ਨਾਲ ਵੇਖਦੇ ਇਹੀ ਸੰਸਾਰ ਹੈ, ਇਹਦੇ ਉੱਪਰ ਕੁਝ ਨਹੀਂ ਹੈ। ਤੇ ਮਹਾਰਾਜ ਕਹਿੰਦੇ ਨੇ ਆਵਨ ਜਾਵਨ ਦ੍ਰਿਸ਼ਟ ਅੰਤ੍ਰਿਸ਼ਟ, ਆਗਿਆ ਘਾਰੀ ਧਾਰੀ ਸਭ ਸ੍ਰਿਸ਼ਟ। ਜਿਹੜੀ ਆਪਾਂ ਅੱਖਾਂ ਨਾਲ ਵੇਖਦੇ ਹਾਂ ਇਹ ਤਾਂ ਆਪਾਂ ਕਹਿੰਦੇ ਦਿੱਖ ਆਉਣ ਵਾਲੀ, ਇੱਕ ਹੈ ਅਨਦ੍ਰਿਸ਼ਟ ਜਿਹੜੀ ਆਪਾਂ ਨਹੀਂ ਵੇਖ ਸਕਦੇ। ਹੁਣ ਅਨੇਕਾਂ ਜਿਹੜੇ ਜੀਵ ਨੇ ਹੁੰਦੇ ਸਮੇਂ ਵਰਤਮਾਨ ਦੇ ਵਿੱਚ ਵੀ, ਤੇ ਸਾਸਨ ਵੀ ਉਹ ਆਪਣੇ ਆਪਣੇ ਕਰਮਾਂ ਅਨੁਸਾਰ ਦੁਨੀਆਂ ਵਿੱਚ ਆ ਰਹੇ ਨੇ। ਤੇ ਮਹਾਰਾਜ ਕਹਿੰਦੇ ਨੇ ਸਾਹਿਕ ਹੈ ਫਰਮਾਇਡ ਹੈ, ਇਸ ਦੇਹੀ ਵਿੱਚ ਜੀਓ ਆਏ ਪਿਆ। ਹੁਣ ਦੇਹਾਂ ਦੇ ਵਿੱਚ ਜੀਵ ਕਰਮਾਂ ਅਨੁਸਾਰ ਪ੍ਰਵੇਸ਼ ਕਰ ਰਹੇ ਨੇ, ਪਰ ਆਪਾਂ ਨਹੀਂ ਵੇਖ ਸਕਦੇ, ਉਹ ਪ੍ਰਮਾਤਮਾ ਵੇਖਦਾ। ਤੇ ਮਹਾਰਾਜ ਕਹਿੰਦੇ ਸਿੱਖਾ ਜਿਹੜਾ ਆਪਣਾ ਸਰੀਰ ਹੈ ਪੰਜਾਂ ਤੱਤਾਂ ਦਾ ਬਣਿਆ ਹੈ, ਜਦੋਂ ਇਹ ਸਰੀਰ ਨਹੀਂ ਸੀ ਬਣਿਆ ਉਦੋਂ ਪਹਿਲਾਂ ਜਿਹੜਾ ਆਪਣਾ ਸਰੂਪ ਸੀ ਨਾ ਸੂਖਮ ਸਰੀਰ, ਉਹਨੂੰ ਜਿਹੜੀ ਸੱਤਾ ਸੀ ਉਹ ਮਿਲੀ ਚੇਤਨ ਬ੍ਰਹਮ ਦੀ, ਤੂੰ ਉਹਨੂੰ ਪਹਿਚਾਣ ਜਿਹੜਾ ਸਰੀਰ ਤੋਂ ਪਹਿਲੇ ਸੀ। ਜਦੋਂ ਤੇਰਾ ਸਰੀਰ ਨਹੀਂ ਸੀ ਬਣਿਆ ਉਦੋਂ ਜਿਹੜਾ ਪਹਿਲਾਂ ਪਰਮਾਤਮਾ ਸੀ ਉਹਦੀ ਪਹਿਚਾਣ ਕਰ
ਇਸੇ ਤੇ ਪੁੰਨ ਪਾਸ਼ੇ ਰਹੇ
ਤੇ ਆਪਣੇ ਆਪਣੇ ਕਰਮਾਂ ਅਨੁਸਾਰ ਸਰੀਰ ਮਿਲਦਾ ਹੈ ਜਦੋਂ ਤੱਕ ਇਹ ਕਾਇਆ ਦੇ ਵਿੱਚ ਪਰਮਾਤਮਾ ਦੀ ਜੋਤ ਟਿਕੀ ਹੋਈ ਹੈ ਸਾਹ ਲੈਂਦੇ ਸਾਹ ਲਵਾਇਆ ਸਾਹ ਸਵਾਸ ਆ ਰਹੇ ਨੇ ਜਿਹੜਾ ਬਹੁਤ ਐਸਾ ਸਮਝੀ ਕਿੰਨੀ ਦੂਰ ਹੈ ਆਪਾਂ ਤੋਂ ਵਿਦਵਾਨ ਕਹਿੰਦੇ ਨੇ ਵੀ ਸਿਰਫ 10 ਕੁ ਉਂਗਲਾਂ ਨਾ ਜਿਹੜੇ ਸਵਾਸ ਆਪਾਂ ਤੋਂ ਬਾਹਰ ਜਾਂਦੇ ਹੈ 10 ਉਂਗਲ ਜਿੱਦਾਂ ਸਵਾਸ ਮੁੜ ਕੇ ਵਾਪਸ ਆ ਜਾਣ ਫਿਰ ਤਾਂ ਆਪਾਂ ਆਦਮੀ ਹਾਂ ਹਮ ਆਦਮੀ ਇੱਕ ਦਮੀ ਬਹੁਤ ਲੋਕ ਨਾ ਜਾਣਾ ਜੇ ਸਵਾਸ ਮੁੜ ਕੇ ਵਾਪਸ ਨਾ ਆਉਣ ਉਸ ਮਿੱਟੀ ਦੀ ਢੇਰੀ ਹੋ ਜਾਂਦੀ ਹੈ ਇਤਨਾ ਫਾਸਲਾ ਹੈ ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ ਇਸੇ ਤਰ੍ਹਾਂ ਹੀ ਜਦੋਂ ਸਰੀਰ ਪ੍ਰਾਪਤੀ ਸੀ ਉਦੋਂ ਪਹਿਲਾਂ ਤੇਰੀ ਹੋਂਦ ਸੀ ਜਦੋਂ ਤੱਕ ਇਹ ਸਰੀਰ ਦੇ ਵਿੱਚ ਜੋਤ ਜਗਦੀ ਹੈ ਉਹਦੀ ਸੱਤਾ ਮਿਲੀ ਹੋਈ ਹੈ ਉਦੋਂ ਤੱਕ ਤੂੰ ਸਰੀਰ ਮੰਨਿਆ ਆਪਣੇ ਆਪ ਨੂੰ ਜਦੋਂ ਸਮਾਂ ਆ ਗਿਆ ਨਣ ਘਾਲੇ ਤਾਂ ਵਿਸਾਰ ਨੇ ਵਢਣ ਘੜਨ ਚਿਰ ਸਾਰ ਜਦੋਂ ਸਵਾਸਾਂ ਦੀ ਪੂੰਜੀ ਖਤਮ ਹੋ ਗਈ ਤੇ ਫਿਰ ਇਹ ਸਰੀਰ ਨੇ ਇੱਥੇ ਰਹਿ ਜਾਣਾ ਜਿਹੜੀ ਤੇਰੀ ਆਤਮਾ ਭੌਰ ਹੈ ਉਡਾਰੀ ਮਾਰ ਜਾਏਗਾ ਜਿਹੜਾ ਪਿੱਛੇ ਰਹਿ ਗਿਆ ਉਹ ਚੇਤਨ ਹੈ ਉਸ ਦੀ ਪਹਿਚਾਣ ਕਰਨਾ ਕਰੀਏ
ਸੋ ਤਨ ਗੁਰੂ ਸਿੱਖੋ ਸਮ ਹੈ
ਤੇ ਸਤਿਗੁਰੂ ਮਹਾਰਾਜ ਨੇ ਸਿੱਖਾ ਜਿਹੜਾ ਸੋ ਤਨ ਹੈ ਨਾ ਸੂਖਮ ਸਰੀਰ ਤੋਂ ਅੱਗੇ ਜਿਹੜਾ ਆਪਣਾ ਕਾਰਨ ਦੇ ਹੈ ਇੱਕ ਹੈ ਸਥੂਲ ਸਰੀਰ ਇੱਕ ਹੈ ਕਾਰਨ ਇੱਕ ਹੈ ਸਥੂਲ ਇੱਕ ਹੈ ਸੂਖਮ ਇੱਕ ਹੈ ਕਾਰਨ ਦੇ ਜਿਹੜੀ ਕਾਰਨ ਦੇ ਸਾਹ ਸੰਗਤ ਉਹਨੂੰ ਵਿਦਿਆ ਕਰਕੇ ਉਹ ਜੰਮਣ ਤੇ ਮਰਨ ਦਾ ਕਾਰਨ ਹੈ ਉਹ ਸੱਤਾ ਹੈ ਚੇਤਨ ਪ੍ਰਮਾਤਮਾ ਦੀ ਤੇ ਮਨ ਸੋ ਤਾਂ ਗੁਰੂ ਅਰ ਸਿੱਖ ਕੋ ਸਮ ਹੈ ਕਹਿੰਦੇ ਸਿੱਖਾ ਜਿਹੜੀ ਚੇਤਨ ਸੱਤਾ ਹੈ ਚਾਹੇ ਉਹ ਗੁਰੂ ਦੀ ਹੈ ਚਾਹੇ ਸਿੱਖ ਵਿੱਚ ਹੈ ਚਾਹੇ ਉਹ ਕੀੜੀ ਹੈ ਚਾਹੇ ਹਾਥੀ ਹੈ ਉਹ ਸਾਰਿਆਂ ਦੇ ਵਿੱਚ ਇੱਕੋ ਸਮਾਨ ਹੈ ਸਗਲ ਬਨਸਪਤ ਮਹਿ ਮੈਂ ਸੰਤਰ ਸਗਲ ਦੁੱਧ ਮੈਂ ਘੀਆ ਊਚ ਨੀਚ ਮੈਂ ਜੋ ਸਮਾਣੀ ਘੱਟ ਘੱਟ ਵੱਧ ਹੁੰਦੀ ਹੈ ਬਹੁਤ ਸੌਖਾ ਪ੍ਰਮਾਣ ਹੈ ਦੇਖੋ ਇੱਕ ਪਾਸੇ ਥੋੜਾ ਜਿਹਾ ਘਾਹ ਦਾ ਤਿਨਕਾ ਹੈ ਬਿਲਕੁਲ ਨਾ ਮਾਤਰ ਘਾਹ ਦਾ ਤਿਨਕਾ ਇੱਕ ਪਾਸੇ ਕੋਈ 10 ਕੁਆਟਾਂ ਦੀ ਲੱਕੜੀ ਪਈ ਹੈ ਬਹੁਤ ਵੱਡਾ ਮੁੱਢ ਪਿਆ ਜਿਹੜੀ ਮੁੱਢ ਦੇ ਵਿੱਚ ਅੱਗ ਹੈ ਉਹੀ ਉਹ ਤਿਨਕੇ ਦੇ ਵਿੱਚ ਹੈ ਸਗਲ ਬਨਸਪਤ ਮਾਹੇ ਬਸੰਤ ਸਗਲ ਦੁੱਧ ਮੈਂ ਘੀਆ ਤੇ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਹੀ ਸਿੱਖਾ ਜਿਹੜੀ ਚੇਤਨ ਅੰਸਰ ਹੈ ਬ੍ਰਹਮ ਦੀ ਉਹ ਸਾਰੇ ਇੱਕੋ ਜਿਹੀ ਹੈ ਤੇ ਗੁਰੂ ਦੇ ਵਿੱਚ ਵੀ ਤੇ ਸਿੱਖ ਵਿੱਚ ਵੀ ਸਾਰੇ ਵਿੱਚ ਇੱਕ ਸਮਾਨ ਹੈ ਜਿਹੜਾ ਪਰਮਾਤਮਾ ਦਾ ਅੰਸ਼ ਹੈ ਜੋਤ ਹੈ ਸਭ ਦੇ ਵਿੱਚ ਇੱਕ ਸਮਾਨ ਹੈ
ਤਿਮ ਪਰਮਾਤਮਾ ਨਹਿ ਕਿਮ ਕਮ ਹੈ
ਕਹਿੰਦੇ ਤਿਮ ਪਰਮਾਤਮਾ ਨਹਿ ਕਿਮ ਕਮ ਹੈ ਕਹਿੰਦੇ ਇਸੇ ਤਰ੍ਹਾਂ ਹੀ ਜਿਹੜਾ ਪਰਮਾਤਮਾ ਸਾਰਿਆਂ ਵਿੱਚ ਕੋਈ ਘੱਟ ਵੱਧ ਨਹੀਂ ਹੈ ਉਹ ਜੇ ਉਹ ਈਸ਼ਵਰ ਹੈ ਜੇ ਜੀਵ ਹੈ ਪਰਮਾਤਮਾ ਸਾਰਿਆਂ ਵਿੱਚ ਇੱਕ ਸਮਾਨ ਵਸਣ ਵਾਲਾ ਹੈ ਜਿਹੜਾ ਐਸਾ ਚੇਤਨ ਮਨ ਮੈਂ ਨਾ ਉਹ ਜੰਮਦਾ ਹੈ ਨਾ ਮਰਦਾ ਹੈ ਉਹ ਜਮਨ ਮਰਨ ਤੋਂ ਰਹਿਤ ਹੈ ਉਹ ਸਾਖੀ ਰੂਪ ਹੈ ਗੁਰਸਾਖੀ ਜੋਤ ਪ੍ਰਗਟ ਹੋਏ ਸਾਖੀ ਹੈ ਸਭ ਦਾ ਸੱਤਾ ਦੇਣ ਵਾਲਾ ਹੈ ਤੇ ਨਾਲ ਸੱਤਾ ਦੇ ਰਹੇ ਜਿਹੜੇ ਪ੍ਰਾਣ ਨੇ ਨਾ ਆਪਣੇ ਇਹ ਪ੍ਰਾਣ ਚੜ੍ਹਦੇ ਕੁਝ ਨਹੀਂ ਕਰ ਸਕਦੇ ਜਿਵੇਂ ਆ ਬਿਜਲੀ ਦੇ ਕਰਕੇ ਨਾ ਪੱਖੇ ਚੱਲਦੇ ਨੇ ਉਹ ਸਾਰੀ ਜਿਹੜੀ ਸਮੱਗਰੀ ਬਿਜਲੀ ਦੇ ਕਰਕੇ ਚੱਲਦੀ ਹੈ ਇਹ ਉਹ ਜੜਦੇ ਨੇ ਇਸੇ ਤਰ੍ਹਾਂ ਜਿਹਦੇ ਵੀ ਆਪਣੇ ਗਿਆਨ ਜਿਹੜੇ ਨੇ ਕਰਮ ਜਿਹੜੇ ਨੇ ਇਹ ਸਾਰੇ ਜੜ ਹਨ ਜਿਹੜਾ ਸਾਖੀ ਹੈ ਪਰਮਾਤਮਾ ਹੈ ਉਹਦੇ ਕਰਕੇ ਹੀ ਆਪਾਂ ਨੂੰ ਸੱਤਾ ਦੇ ਕਰਕੇ ਹੀ ਆਪਾਂ ਤੁਰੇ ਫਿਰਦੇ ਹਾਂ ਸਾਰੀ ਕਿਰਿਆ ਕਰਦੇ ਹਾਂ ਤੇ ਮਹਾਰਾਜ ਸਾਖੀ ਰੂਪ ਏਕ ਸਮ ਹੋਏ ਜਿਹੜਾ ਸਾਖੀ ਪਰਮਾਤਮਾ ਹੈ ਉਹ ਸਾਰਿਆਂ ਚ ਇੱਕ ਸਮਾਨ ਰਹਿ ਰਿਹਾ ਹੈ
ਗੁਰਸਿੱਖ ਮਨ ਕੋ ਭੇਦ ਮਸਾਲਾ
ਤੇ ਮਹਾਰਾਜ ਸਿਰਫ ਇੱਕੋ ਹੀ ਫਰਕ ਹੈ ਕੀ ਫਰਕ ਹੈ ਗੁਰਸਿੱਖ ਮਨ ਕੋ ਭੇਦ ਮਸਾਲਾ ਜਿਹੜਾ ਅੰਦਰ ਦੀ ਅਵਸਥਾ ਹੈ ਨਾ ਮਨ ਕਰਕੇ ਇਹਦਾ ਭੇਦ ਹੈ ਇਹਨੂੰ ਡਰਨਾ ਚਾਹੀਏ
ਗੁਰ ਕੋ ਉਜਲ ਸਿੱਖ ਕੋ ਕਾਲਾ
ਇਹ ਫਰਕ ਹੈ ਕਿ ਗੁਰ ਕੋ ਉਜਲ ਜਿਹੜਾ ਗੁਰੂ ਹੈ ਉਜਲ ਹੈ ਜਿਹੜਾ ਸਿੱਖ ਹੈ ਉਹ ਕਾਲਾ ਹੈ ਜਿਹੜਾ ਜੀਵ ਹੈ ਉਹਦੀ ਬੁੱਧੀ ਮਲੀਨ ਹੈ ਜਿਹੜਾ ਗੁਰੂ ਹੈ ਉਹਨੇ ਬ੍ਰਹਮ ਨੂੰ ਜਾਣਿਆ ਹੋਇਆ ਹੈ
ਇੱਕ ਹੈ ਸ਼ੁੱਧ ਅਸ਼ੁੱਧ ਸੋ ਦੂਜਾ
ਜਿਹੜਾ ਈਸ਼ਵਰ ਹੈ ਗੁਰੂ ਹੈ ਉਹ ਸ਼ੁੱਧ ਸਹਿਤ ਅਵਸਥਾ ਵਾਲਾ ਹੈ ਜਿਹੜਾ ਅਜੀਬ ਹੈ ਉਹ ਸ਼ੁੱਧ ਹੈ ਉਹ ਵਿਦਿਆ ਦੇ ਵਿੱਚ ਹੈ ਅਗਿਆਨ ਦੇ ਵਿੱਚ ਹੈ ਜੀ
ਆਏ ਸ਼ਰਨ ਜਬ ਕਰ ਹੈ ਪੂਜਾ
ਜਦੋਂ ਸਿੱਖ ਮਨ ਕਰਕੇ ਗੁਰੂ ਦੀ ਸ਼ਰਨ ਵਿੱਚ ਆ ਕਰਕੇ ਪਰਮੇਸ਼ਰ ਨੂੰ ਧਿਆਉਂਦਾ ਹੈ ਪੂਜਾ ਕਰਦਾ ਹੈ ਪੂਜਾ ਤੋਂ ਭਾਵ ਕੀ ਹੈ ਘਰ ਨਾ ਭੰਨ ਹੈ ਅੰਤਰ ਵਿੱਚ ਜਾਣਾ ਹੈ ਤਾਂ ਕੀ ਕਰ ਮਨ ਸੇਵਾ ਸੇਵਾ ਕਿਹਦੀ ਕਰਨੀ ਹੈ ਜਿਹੜਾ ਆਪਣੀ ਘਾਲ ਨੂੰ ਵਿਅਕਤੀ ਨਾ ਜਾਣ ਦੇਵੇ ਕਰ ਪੂਜਾ ਹੋਵੇ ਮਨੁਆ ਅਕਾਲ ਮੂਰਤ ਗੁਰਦੇਵਾ ਆਪਣੇ ਮਨ ਦੀ ਪੂਜਾ ਕਰਨੀ ਹੈ ਮਨ ਨੂੰ ਹੀ ਹੋਮਨਾ ਕਰ ਦੇਣੀ ਹੈ ਅਕਾਲ ਮੂਰਤ ਗੁਰਦੇਵਾ ਤੇ ਮਹਾਰਾਜ ਕਹਿੰਦੇ ਜਦੋਂ ਗੁਰੂ ਦੀ ਹਜ਼ੂਰੀ ਵਿੱਚ ਆ ਕਰਕੇ ਆਪਣੇ ਮਨ ਦੁਆਰਾ ਸ਼ਬਦ ਦੀ ਆਰਾਧਨਾ ਕਰਨੀ ਹੈ, ਇਹੀ ਅਕਾਲ ਦੀ ਪੂਜਾ ਹੈ।
ਗੁਰ ਕੋ ਸ਼ਬਦ ਸ਼ਰਣ ਮਗ ਜਾਏ,
ਫਿਰ ਗੁਰੂ ਦਾ ਜਿਹੜਾ ਸ਼ਬਦ ਹੈ ਸ਼ਰਣ ਕੰਨਾਂ ਨਾਲ ਸੁਣ ਕੇ ਇਹ ਰਸਤਾ ਹੈ, ਤੇ ਕੰਨਾਂ ਦੇ ਨਾਲ ਸ਼ਬਦ ਨੂੰ ਸੁਣਨਾ ਤੇ ਆਪਣੀ ਸੁਰਤ ਨੂੰ ਉਸ ਮਾਰਗ ਤੇ ਲੈ ਕੇ ਜਾਣਾ ਹੈ। ਸੁਰਤੀ ਕੇ ਮਾਰਗ ਚੱਲ ਕੇ ਉਲਟੀ ਨਜ਼ਰ ਪ੍ਰਕਾਸ਼ੀ, ਕਰਮ ਵਿਚਾਰ ਦੇ ਬ੍ਰਹਮ ਗਿਆਨੀ ਕੌਣ ਗ੍ਰਹੀ ਕੌਣ ਉਦਾਸੀ। ਸੁਰਤੀ ਕੇ ਮਾਰਗ ਕਰਨਾ ਹੈ, ਉਲਟੀ ਨਜ਼ਰ ਪ੍ਰਕਾਸ਼ਣੀ ਹੈ, ਜਿਹੜਾ ਸੁਰਤੀ ਦਾ ਮਾਰਗ ਹੈ ਉਹਨੂੰ ਅੰਤਰਮੁਖ ਕਰ ਲੈਣਾ ਹੈ। ਬਿਰਤੀ ਅੰਤਰਮੁਖ ਕਰ ਕਰਕੇ ਆਪਣੇ ਅੰਦਰੋਂ ਹੀ ਪਰਮਾਤਮਾ ਦੀ ਪ੍ਰਾਪਤੀ ਹੋਣੀ ਹੈ। ਸਿੱਖਾ, ਗੁਰੂ ਦੇ ਸ਼ਬਦ ਨੂੰ ਆਧਾਰ ਬਣਾਵੇ ਆਪਣੇ ਪ੍ਰਾਣਾਂ ਦਾ। ਤੇਰੇ ਸ਼ਬਦ ਤੇਰੇ ਇੱਕ ਸ਼ਬਦ ਮੇਰੇ ਪ੍ਰਾਣ ਵਾਸਤੇ ਹੈ, ਬਹੁਤ ਜਨਮਣਾ ਆਵਾਂ। ਤੇਰੀ ਜਿਹੜੀ ਸੁਰਤ ਹੈ ਜਦੋਂ ਸ਼ਬਦ ਵਿੱਚ ਮਿਲ ਜਾਏਗੀ, ਤੇਰਾ ਜੰਮਣਾ ਮਰਨਾ ਮਿਟ
ਜਾਏਗਾ।
ਜਦੋਂ ਸੁਰਤ ਕਰਕੇ ਤੂੰ ਸ਼ਬਦ ਨੂੰ ਯਾਦ ਕਰੇਗਾ, ਸ਼ਬਦ ਦੀ ਆਰਾਧਨਾ ਕਰੇਗਾ, ਫਿਰ ਕਹਿੰਦੇ ਫਿਰਤਾ ਪਾਏ, ਫਿਰ ਤੇਰਾ ਜਿਹੜਾ ਸਰੂਪ ਹੈ ਤੈਨੂੰ ਉਹ ਲੱਭ ਜਾਏਗਾ। ਦੇਖੋ ਪਾਣੀ ਦੀ ਝੀਲ ਭਰੀ ਹੁੰਦੀ ਹੈ ਨਾ, ਝੀਲ ਵਿੱਚ ਪਾਣੀ ਹੈ, ਸਰੋਵਰ ਵਿੱਚ ਪਾਣੀ ਹੈ, ਜਦੋਂ ਹਵਾ ਚੱਲਦੀ ਹੈ ਉਹ ਪਾਣੀ ਜਿਹੜਾ ਹੈ ਉਹ ਲਹਿਰਾਂ ਬਣ ਜਾਂਦੀਆਂ ਨੇ, ਹੈ ਤਾਂ ਪਾਣੀ, ਫਿਰ ਪਾਣੀ ਨਜ਼ਰ ਨਹੀਂ ਪੈਂਦਾ, ਫਿਰ ਲਹਿਰਾਂ ਨਜ਼ਰ ਪੈਂਦੀਆਂ ਨੇ। ਪਹਿਲਾਂ ਉਹ ਸਰੋਵਰ ਦੇ ਪਾਣੀ ਵਿੱਚ ਆਪਣਾ ਮੂੰਹ ਵੇਖ ਸਕਦੇ ਸੀ, ਜਦੋਂ ਹਵਾ ਚੱਲੀ ਲਹਿਰਾਂ ਪੈਦਾ ਹੋ ਗਈਆਂ ਤੇ ਸਾਰਾ ਕੁਝ ਦਿਸਣ ਬੰਦ ਹੋ ਗਿਆ। ਇਸੇ ਤਰ੍ਹਾਂ ਜਿਹੜਾ ਆਪਣਾ ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ, ਇੱਥੇ ਵਾਸਨਾ ਦੀਆਂ ਲਹਿਰਾਂ ਨੇ, ਤ੍ਰਿਸ਼ਨਾ ਦੀਆਂ ਲਹਿਰਾਂ ਦੇ ਕਰਕੇ ਜਿਹੜਾ ਜੀਵ ਹੈ ਤਾਂ ਬ੍ਰਹਮ ਸਰੂਪ, ਪਰ ਵਾਸਨਾ ਦੇ ਕਰਕੇ ਜਿਹੜੇ ਝੀਲ ਦੀ ਲਿਆਈ ਅੰਦਰੋਂ ਆਪਣਾ ਜਿਹੜਾ ਸਥਿਰ ਨਹੀਂ ਹੈ, ਮਨ ਡੋਲਦਾ ਫਿਰਦਾ। ਤੂੰ ਕਾਹੇ ਡੋਲੇ ਪ੍ਰਾਣੀਆਂ, ਤੂੰ ਰਾਖਿਆ ਸਜਣਹਾਰ। ਕਬੀਰ ਡਗਮਗ ਕਿਆ ਕਰਹਿ ਕਹਾਂ ਡੁਲਾਵੇ ਜੀਓ, ਸਭ ਸੋਖੋ ਨਾਇਕੋ ਰਾਮ ਨਾਮ ਰਸ ਪੀਓ। ਜਿਹੜਾ ਮਨ ਹੈ ਨਾ ਆਪਣਾ, ਇਹ ਮਾਇਆ ਦੇ ਕਰਕੇ ਬਾਜਣਾ ਕਰਕੇ ਡੋਲਦਾ ਰਹਿੰਦਾ, ਆਪਣੇ ਸਰੂਪ ਨੂੰ ਨਹੀਂ ਜਾਣ ਸਕਦਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਫਿਰ ਇਸ ਤਰ੍ਹਾਂ ਗੁਰੂ ਸ਼ਬਦ ਨਾਲ ਜੁੜ ਜਾਂਦੇ ਨੇ, ਇਸ ਤਰ੍ਹਾਂ ਕਰਦਿਆਂ ਕਰਦਿਆਂ ਇਹ ਮਨ ਟਿਕਾ ਵਿੱਚ ਆ ਜਾਂਦਾ ਹੈ, ਹਿਰਦੈ ਪ੍ਰਵੇਸ਼ ਹੈ ਫਿਰਤਾ ਪਾਏ, ਫਿਰ ਮਨ ਵਿੱਚ ਟਿਕਾ ਜਾਂਦਾ ਹੈ। ਉਸ ਟਿਕਾ ਦੀ ਗੱਲ ਭਗਤ ਨਾਮਦੇਵ ਜੀ ਕਰਦੇ ਨੇ। ਭਗਤ ਨਾਮਦੇਵ ਜੀ ਕਹਿੰਦੇ ਨੇ, ਕਹਿੰਦੇ ਮੈਨੂੰ ਵੀ ਉੱਥੇ ਟਿਕਾ ਲੈ, ਜਹਿ ਜਹਿ ਨਾਰਦ ਧਰੂ ਟੇਕੈ ਨੈਕ ਟਿਕਾ ਹੋ ਹੋਏ, ਮੇਰੇ ਅਬਲੰਬ ਬਹੁਤ ਜਨ ਉਲਰੇ, ਨਾਮੇ ਕੀ ਨਿਤ ਮਤ। ਇਹ ਭਗਤ ਨਾਮਦੇਵ ਜੀ ਕਹਿੰਦੇ ਮੇਰੀ ਤਾਂ ਇਹ ਮਤ ਹੈ, ਤੇਰੇ ਅਵਲੰਬ ਤੇਰੇ ਅਲੰਬ ਨੂੰ ਆਸਰੇ ਨੂੰ ਕਹਿੰਦੇ ਨੇ, ਪਰਮਾਤਮਾ ਪਰਮੇਸ਼ਰ ਤੇਰੇ ਆਸਰੇ ਦੇ ਨਾਲ ਕਹਿੰਦੇ ਜੀਵ ਦੀ ਕਲਿਆਣ ਹੋਣੀ ਹੈ। ਜਹਾਂ ਜਹਾਂ ਨਾਰਦ ਧਰੂ ਟੇਕੈ ਨੈਕ ਟਿਕਾ ਹੋ ਹੋਏ, ਕਹਿੰਦੇ ਮੈਨੂੰ ਵੀ ਥੋੜਾ ਸਮਾਂ ਮੈਂ ਵੀ ਟਿਕ ਜਾਵਾਂ ਨਾ ਕਿਤੇ, ਤੇ ਮੈਨੂੰ ਵੀ ਉਹ ਗੱਲ ਲੱਭ ਜਾਵੇ, ਉਹ ਅਵਸਥਾ ਲੱਭ ਜਾਵੇ, ਕਿਰਪਾ ਕਰ ਦਿਓ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਸ਼ਬਦ ਹੀ ਟੇਕ ਹੈ, ਸਿੱਖ ਹੋ ਸ਼ਬਦ ਪਿਆਰੇ ਹੋ, ਜਨਮ ਮਰਨ ਕੀ ਟੇਕ, ਮੁੱਖ ਉਜਰ ਸਦਾ ਸੁਖੀ ਨਾਰਕ ਸਿਮਰਤ ਏਕ। ਇੱਕ ਦੇ ਨਾਲ ਜੁੜ ਜਾਈਏ, ਫਿਰ ਮਹਾਰਾਜ ਕਹਿੰਦੇ ਥਿਰਤਾ ਆ ਜਾਏਗੀ ਤੇ ਮਨ ਵਿੱਚ ਪਰਮਾਤਮਾ ਦਾ ਜੋ ਜੋਤ ਹੈ ਉਹਦਾ ਅਨੁਭਵ ਹੋ ਜਾਏਗਾ।
ਸਨੈ ਸਨੈ ਸਿੱਖ ਮਨ ਜੋ ਮਲੀ,
ਫਿਰ ਸਨੈ ਸਨੈ ਹੌਲੀ ਹੌਲੀ ਜਿਹੜੇ ਮਨ ਦੇ ਵਿੱਚ ਮਲੀਨਤਾ ਹੈ ਵਿਦਿਆ ਦੀ ਅਗਿਆਨਤਾ ਦੀ, ਪਾਪਾਂ ਦੇ ਕਰਕੇ ਜਿਹੜਾ ਮਨ ਹੈ ਚੰਚਲ ਹੋ ਰਿਹਾ ਸੀ, ਫਿਰ ਕਹਿੰਦੇ ਗੁਰੂ ਦੇ ਸ਼ਬਦ ਦੁਆਰਾ ਉਦਰ ਹੋ ਜਾਏਗਾ, ਸ਼ੁੱਧ ਹੋ ਜਾਏਗਾ, ਜਿਹੜੀ ਮਹਿਲ ਹੈ ਉਹ ਰਹਿਤ ਮਹਿਲ ਤੋਂ ਰਹਿਤ ਹੋ ਜਾਵੇਗਾ।
ਸਿੱਖ ਰੂਪ ਪਛਾਣੈ,
ਫਿਰ ਸਿੱਖ ਨੂੰ ਆਪਣੇ ਰੂਪ ਦੀ ਪਹਿਚਾਣ ਹੋ ਜਾਵੇਗੀ, ਮਨ ਤੂੰ ਜੋ ਸਰੂਪ ਹੈ ਆਪਣਾ ਰੂਪ ਪਛਾਣ, ਮੰਜ ਹਾਜੀ ਤੇਰੇ ਨਾਲ ਹੈ ਗੁਰਮਤੀ ਹਰ ਅਗਜਾਨ, ਫਿਰ ਗੁਰੂ ਦੀ ਮਤ ਧਾਰਨ ਕਰਕੇ ਆਪਣੇ ਆਪੇ ਦੀ ਪਹਿਚਾਣ ਹੋ ਜਾਵੇਗੀ।
ਅਹੰਤਾ ਸਗਰੀ ਹਨ,
ਜਿਹੜੀ ਦੇਹ ਹੰਗਤ ਹੈ, ਕਿਉਂਕਿ ਆਪਾਂ ਨੇ ਦੇਹ ਨੂੰ ਮੰਨਿਆ ਵੀ ਮੈਂ ਦੇਹ ਹਾਂ, ਜਿਹੜੀ ਦੇਹ ਹੰਗਤ ਹੈ ਸਗਰੀ ਹਨ ਹੈ, ਇਹ ਸਾਰੀ ਦੇਹ ਹੰਗਤਾ ਦਾ ਹਾਨ ਹੋ ਜਾਵੇਗੀ, ਇਹਦੀ ਹਾਨੀ ਹੋ ਜਾਏਗੀ, ਭਾਵ ਦੇਹ ਹੰਗਤਾ ਮਿਟ ਜਾਏਗੀ। ਪਰ ਕਬੀਰ ਜੀ ਕਹਿੰਦੇ ਨੇ, ਕਬੀਰ ਸੋਈ ਮਾਰੀ ਹੈ ਜੇ ਮੂਹੇ ਸੁਖ ਹੋਏ, ਭਰੋ ਭਰੋ ਸਭ ਉਹ ਕਹਿ ਬਰੋ ਨਾ ਮਾਨੇ ਕੋਈ, ਉਹ ਕਿਣਕੀ ਨੂੰ ਮਾਰਨਾ, ਬੇਹੰਤਾ ਨੂੰ ਮਾਰਨਾ, ਜਿਵੇਂ ਦੇਹ ਨਹੀਂ ਹਾਂ। ਇੱਕ ਮਰਨ ਤੇ ਦੋ ਹੋਏ, ਦੋਏ ਮਰਨ ਤੇ ਚਾਰ, ਚਾਰ ਮਰਨ ਤੇ ਛੇ ਹੋਏ, ਚਾਰ ਪੁਰਖ ਦੋਏ ਨਾਲ, ਉਹ ਇੱਕ ਕਿਹੜਾ ਹੈ, ਇੱਕ ਮਰਨ ਤੇ ਦੋਏ ਹੋਏ, ਉਹ ਹੈ ਬੇਹੰਗਤਾ। ਜਦੋਂ ਬੇਹੰਗਤਾ ਮਿਟ ਗਈ ਨਾ, ਫਿਰ ਦੋਏ ਮਰ ਜਾਣਗੇ, ਉਹ ਕਿਹੜਾ, ਦੋ ਰਾਗ ਦੇ ਦੁਆਇਸ਼। ਜਦੋਂ ਰਾਗ ਦੇ ਦੁਆਇਸ਼ ਮਿਟ ਗਿਆ, ਫਿਰ ਉਸੇ ਵੇਲੇ ਤੇ ਜੰਮਣਾ ਤੇ ਮਰਨਾ ਹਰਕ ਤੇ ਸ਼ੋਕ, ਚਾਰ ਪੁਰਖ ਦੋਏ ਨਾਲ, ਇਹ ਹਰਕ ਤੇ ਸ਼ੋਕ ਜੰਮਣਾ ਮਰਨਾ, ਇਹ ਸਤਸੰਗ ਜੀ ਪੁਰਸ਼ ਵਾਚਕ ਨੇ, ਤੇ ਕ੍ਰਿਸ਼ਨਾ ਤੇ ਈਰਖਾ ਇਸਤਰੀ ਵਾਚਕ ਨੇ, ਇਹ ਵੀ ਨਾਲ ਦੇ ਨਾਲ ਇਹਨਾਂ ਵੀ ਅਭਾਵ ਹੋ ਜਾਏਗਾ, ਇਹ ਵੀ ਖਤਮ ਹੋ ਜਾਣਗੇ। ਤੇ ਮਹਾਰਾਜ ਕਹਿੰਦੇ ਦੇਹ ਹੰਗਦਾ ਸਗਰੀ ਹਨ, ਜਿਹੜੇ ਕਹਿੰਦੇ ਆਪਣੇ ਨਿੱਜ ਸਰੂਪ ਨੂੰ ਪਹਿਚਾਣਦੇ ਨੇ, ਦੇਹ ਦੀ ਹੰਗਤਾ ਛੱਡ ਕਰਕੇ ਤੇ ਸੇਵਾ ਕਰਦੇ ਨੇ, ਸਿਮਰਨ ਕਰਦੇ ਨੇ, ਆਪਣੇ ਆਪ ਨੂੰ ਪਹਿਚਾਣ ਲੈਂਦੇ ਹਨ।
ਲੱਖ ਜੀਵ ਅਰੇ ਸ਼ਰ ਕੇ ਰਾਮ
ਤੇ ਸਤਸੰਗ ਜੀ ਅੱਗੇ ਥੋੜੀ ਗੂੜੀ ਵਿਚਾਰ ਆ ਗਈ ਹੈ। ਸਤਿਗੁਰੂ ਮਹਾਰਾਜ ਕਹਿੰਦੇ ਲੱਖ ਜੀਵ ਅਰ ਈਸ਼ਰ ਕੇ ਰਾਮ, ਇੱਕ ਹੁੰਦੀ ਹੈ ਲੱਖਣਾ ਬਿਰਤੀ, ਇੱਕ ਹੁੰਦੀ ਹੈ ਸ਼ਕਤੀ ਬਿਰਤੀ। ਇਹ ਜਿਹੜੀ ਬਿਰਤੀ ਆ ਸਤਸੰਗ ਜੀ ਬਾਜ਼ਾਰ ਪੜਾਈ ਜਾਂਦੀ ਹੈ, ਇਹਨੂੰ ਕਹਿੰਦੇ ਜੈਤ ਅਜੈਤ ਅਤੇ ਭਾਲ ਤਿਆਗ ਲੱਖਣ। ਥੋੜੀ ਗਹਿਰੀ ਵਿਚਾਰ ਹੈ, ਬਰਮ ਵਿਚਾਰ ਹੈ ਇਹ। ਭਗਤ ਰਵਿਦਾਸ ਜੀ ਨੇ ਸ਼ਬਦ ਉਚਾਰਨ ਕੀਤਾ, ਰਾਜ ਭਯੰਗ ਪ੍ਰਸੰਗ ਜੈਸੇ ਹੈ ਅਵਕਸ਼ ਮਰਮ ਜਨਾਇਆ। ਮਰਗ ਭਗਤ ਰਾਜ ਜੀ ਕਹਿੰਦੇ ਨੇ ਨਰਪਤ ਜਿਹੜਾ ਰਾਜਾ ਹੈ ਸੁਪਨੇ ਪਿਆ ਭਿਖਾਰੀ, ਇਹੀ ਜੀ ਗੱਲ ਹੋ ਰਹੀ ਜੀਵ ਦੇ ਨਾਲ। ਇੱਕ ਹੁੰਦੀ ਹੈ ਲੱਖਣਾ ਬਿਰਤੀ, ਇੱਕ ਹੁੰਦੀ ਹੈ ਸਾਥੀ ਸ਼ਕਤੀ ਬਿਰਤੀ। ਉਹ ਕੀ ਹੈ? ਕਹਿੰਦੇ ਲੱਖ ਜੀਵ ਈਸ਼ਰ ਕੇਰਾ। ਲੱਖਣਾ ਬਿਰਤੀ ਉਹਨੂੰ ਕਹਿੰਦੇ ਨੇ ਕੋਈ ਬੰਦਾ ਕਹਿੰਦੇ ਮੈਂ ਤੇਰੇ ਘਰ ਆਉਣਾ, ਤੇਰਾ ਘਰ ਕਿੱਥੇ ਗਏ? ਕਹਿੰਦਾ ਮੇਰਾ ਘਰ ਐ ਸੜਕ ਦੇ ਉੱਪਰ ਹੈ। ਹੁਣ ਸ਼ਬਦ ਜਿਹੜੀ ਸ਼ਬਦ ਹੈ ਉਹਦੀ ਲੱਖਣਾ ਉਤਸਾਹ, ਇੱਕ ਉਹਨੇ ਸ਼ਕਤੀ ਬਿਰਤੀ, ਜਿਹੜੀ ਸ਼ਕਤੀ ਬਿਰਤੀ ਹੈ ਉਹ ਸ਼ਬਦ ਦੀ ਸ਼ਕਤੀ ਹੈ। ਉਹ ਕਹਿੰਦੇ ਮੇਰਾ ਘਰ ਸੜਕ ਦੇ ਇਹਨਾਂ ਉੱਪਰ ਹੈ। ਹੁਣ ਸੜਕ ਤੇ ਘਰ ਹੁੰਦਾ ਨਹੀਂ, ਫਿਰ ਉਹਦੇ ਲਈ ਸ਼ਬਦ ਦੀ ਜਿਹੜੀ ਸ਼ਕਤੀ ਬਿਰਤੀ ਹੈ ਉਹਦਾ ਤਿਆਗ ਕਰਕੇ ਸੰਬੰਧੀ ਦਾ ਗ੍ਰਹਿਣ ਕਰਨਾ ਹੈ। ਇਹਨੂੰ ਕਹਿੰਦੇ ਭਾਗ ਤਿਆਗ ਰੱਖਣਾ, ਲੱਖਣਾ ਦੁਆਰਾ ਜਾਣਨਾ ਹੈ। ਨੀਰ ਦਾ ਘਰ ਸੜਕ ਦੇ ਉੱਪਰ ਨਹੀਂ, ਵੀ ਸੜਕ ਦੇ ਜਿਹੜੇ ਕਰਾਰੀ ਤੇ ਹੈ। ਇਹਨੂੰ ਕਹਿੰਦੇ ਲੱਖਣਾ ਬਿਰਤੀ, ਸ਼ਬਦ ਦੀ ਸ਼ਕਤੀ ਬਿਰਤੀ ਦਾ ਤਿਆਗ ਕਰਕੇ ਲੱਖਣਾ ਬਿਰਤੀ ਗ੍ਰਹਿਣ ਕਰਨੀ। ਮਹਾਰਾਜ ਕਹਿੰਦੇ ਸਿੱਖਾ, ਕਹਿੰਦੇ ਲੱਖ ਜੀਵਰ ਈਸ਼ਰ ਕੇਰਾ। ਕਹਿੰਦੇ ਪਰਮਾਤਮਾ ਦੇ ਵਿੱਚ ਜਿਹੜਾ ਈਸ਼ਵਰ ਹੈ ਨਾ, ਇੱਕ ਤਾਂ ਬ੍ਰਹਮ ਹੈ ਨਾ, ਇੱਕ ਗੁਰੂ ਹੈ, ਇੱਕ ਜੀਵ ਹੈ। ਜਿਹੜਾ ਬ੍ਰਹਮ ਹੈ ਜਿਹਨੂੰ ਆਪਾਂ ਕਹਿੰਦੇ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀ ਆਨੰਦ ਆਪ ਹੀ ਪ੍ਰਜਾ। ਇੱਕ ਤਾਂ ਬ੍ਰਹਮ ਹੈ, ਇੱਕ ਨਿਰਗੁਣ ਹੈ, ਇੱਕ ਸਰਗੁਣ ਹੈ। ਜਿਹੜਾ ਸਰਗੁਣ ਸਰੂਪ ਹੈ ਉਹ ਤਾਂ ਗੁਰੂ ਸਾਹਿਬ ਨੇ, ਆਪਾਂ ਜੀਵ ਹੋ ਗਏ। ਜਿਹੜਾ ਬ੍ਰਹਮ ਹੈ ਨਿਰੰਕਾਰ ਹੈ, ਜਿਹਦਾ ਕੋਈ ਰੂਪ ਨਹੀਂ ਰੇਖ ਨਹੀਂ ਹੈਗਾ। ਕਹਿੰਦੇ ਜਿਹੜਾ ਜਿਹਦਾ ਰੂਪ ਰੇਖ ਨਹੀਂ ਨਾ ਨਿਰੰਕਾਰ ਹੈ, ਤੇ ਗੁਰੂ ਵਿੱਚ ਵੀ ਉਹੀ ਹੈ, ਉਹਦੀ ਅੰਸ਼ ਹੈ, ਤੇ ਸਿੱਖ ਵਿੱਚ ਵੀ ਉਹਦੀ ਅੰਸ਼ ਹੈ। ਪਰ ਜਾਣਿਆ ਕਿਵੇਂ ਜਾਵੇਗਾ? ਕਹਿੰਦੇ ਲੱਖ ਲੱਖਣਾ ਬੀਤੀ ਦੁਆਰਾ ਜਾਣਿਆ ਜਾਊਗਾ, ਇਸ ਤਰ੍ਹਾਂ ਜ਼ੋਰ ਦੇ ਨਾਲ ਨੇ, ਜੁਗਤੀ ਦੇ ਨਾਲ। ਸਤਿਗੁਰ ਮਹਾਰਾਜ ਇਸ ਤਰ੍ਹਾਂ ਗਿਆਨ ਦੇ ਰਹੇ ਹਨ। ਮਹਾਰਾਜ ਕਹਿੰਦੇ ਚਾਹੇ ਉਹ ਸਿੱਖ ਦੇ ਵਿੱਚ ਹੈ, ਚਾਹੇ ਗੁਰੂ ਦੇ ਵਿੱਚ ਹੈ, ਚਾਹੇ ਈਸ਼ਵਰ ਵਿੱਚ ਹੈ, ਚਾਹੇ ਜੀਵ ਦੇ ਵਿੱਚ ਹੈ, ਜਿਹੜਾ ਸੱਤ ਚਿੱਤ ਆਨੰਦ ਹੈ ਨਾ, ਜਿਹੜਾ ਸੱਤ ਹੈ ਉਹੀ ਚਿੱਤ ਕੇ ਚੇਤਨ ਹੈ, ਜਿਹੜਾ ਚੇਤਨ ਹੈ ਉਹੀ ਆਨੰਦ ਸਰੂਪ ਹੈ। ਉਹ ਸਿੱਖ ਦੇ ਵਿੱਚ ਵੀ ਤੇ ਗੁਰੂ ਦੇ ਵਿੱਚ ਵੀ ਇੱਕੋ ਜਿਹੀ ਹੈ, ਉਹ 'ਚ ਕੋਈ ਫਰਕ ਨਹੀਂ ਹੈ, ਇਹ ਸਾਰਿਆਂ ਵਿੱਚ ਇੱਕ ਸਮਾਨ ਰਹਿ ਰਿਹਾ ਹੈ। ਜਿਹੜਾ ਵਾਚ ਹੈ ਨਾ, ਵਾਚ ਇੱਕ ਤਾਂ ਹੋ ਗਿਆ ਜੀਵ, ਇੱਕ ਹੋ ਗਿਆ ਈਸ਼ਵਰ, ਇਹ ਦੋਹਾਂ ਤੋਂ ਭਿੰਨ ਪਛਾਣੋ। ਜਿਹੜੀ ਸ਼ਬਦ ਦੀ ਸ਼ਕਤੀ ਬਿਰਤੀ ਹੈ ਵੀ ਇਹ ਰੱਬ ਹੈ, ਇਹ ਜੀਵ ਹੈ, ਇਹਦੇ ਕਰਕੇ ਜਿਹੜਾ ਵਾਚ ਅਰਥ ਹੈ ਨਾ, ਇਹਦੇ ਕਰਕੇ ਵੱਖਰਾ ਵੱਖਰਾ ਭਾਸ ਰਿਹਾ। ਜਿਹੜਾ ਵਾਚ ਅਰਥ ਹੈ ਨਾ, ਵਾਚ ਦੋਹਾਂ ਮੈਂ ਭਿੰਨ ਪਛਾਣੋ। ਕਹਿੰਦੇ ਸਿੱਖਾ, ਜਿਹੜਾ ਵਾਚ ਹੈ ਵੀ ਜੀਵ ਤੇ ਈਸ਼ਵਰ ਦਾ ਵਾਚ, ਜਿਹੜਾ ਸ਼ਬਦ ਹੈ ਇਹ ਵੱਖਰਾ ਵੱਖਰਾ ਹੈ।
ਜੀਵ ਵਾਚ ਅਲਪਗ ਮਹਨੋ,
ਇਹਨੂੰ ਜਾਣੋ, ਜਿਹੜਾ ਜੀਵ ਦਾ ਵਾਚ ਸ਼ਬਦ ਹੈ ਇਹ ਤਾਂ ਅਲਪਗ ਹੈ। ਅਲਪਗ ਦਾ ਅਰਥ ਅਗਿਆਨੀ। ਜਿਹੜਾ ਜੀਵ ਦਾ ਵਾਚ ਸ਼ਬਦ ਹੈ, ਪਤਾ ਨਹੀਂ ਜੀਵ ਹੈ, ਇਹਦਾ ਭਾਵ ਜਾਣੋ ਵੀ ਇਹ ਅਗਿਆਨ ਦਾ ਵਾਚਕ ਹੈ। ਜਿਹੜਾ ਜੀਵ ਹੈ ਅਲਪਗ ਹੈ, ਅਗਿਆਨ ਦੇ ਵਿੱਚ ਹੈ।
ਈਸ਼ਵਰ ਵਾਚ ਹੈ ਸਰਵਗ,
ਜਿਹੜਾ ਸ਼ਬਦ ਈਸ਼ਵਰ ਦਾ ਵਾਚਕ ਹੈ ਉੱਥੋਂ ਸਮਝ ਲਓ ਵੀ ਇਹ ਸਰਵਗ ਹੈ, ਸਭ ਨੂੰ ਜਾਣਨ ਵਾਲਾ ਹੈ, ਘੜ ਘੜ ਕੇ ਅੰਦਰ ਕੀ ਜਾਣ, ਭਲੇ ਬੁਰੇ ਕੀ ਪੀਰ ਪਛਾਣ ਤੋਂ ਗਿਆਨ ਦੀ ਸਹਿਤ ਹੈ। ਜਿਹੜਾ ਕਹਿੰਦੇ ਨੀਕੇ ਕੇ ਚੰਗੀ ਤਰ੍ਹਾਂ ਤੱਤ ਨੂੰ ਜਾਣ ਲਵੇ, ਸਿਮਰਤ ਸਾਤ ਰੱਖਣ ਪਾਪ ਵਿਚਾਰਦੇ ਤੱਤ ਹੈ ਸਾਰ ਨਾ ਜਾਣੀ। ਤੱਤ ਕੀ ਹੈ? ਪਰਮਾਤਮਾ ਬ੍ਰਹਮ। ਜਿਹੜੇ ਕਹਿੰਦੇ ਇਸ ਤਰ੍ਹਾਂ ਚੰਗੀ ਤਰ੍ਹਾਂ ਬ੍ਰਹਮ ਦੀ ਵਿਚਾਰ ਕਰਕੇ ਤੱਤ ਪਰਮਾਤਮਾ ਨੂੰ ਬ੍ਰਹਮ ਨੂੰ ਜਾਣ ਲੈਂਦੇ ਹਨ। ਕਹਿੰਦੇ ਆਉਂ ਜਾਣੋ, ਜਿਵੇਂ ਦੋ ਸਰੋਵਰ ਨੇ, ਦੋ ਕਿਤੇ ਪਾਣੀ ਦੀਆਂ ਝੀਲਾਂ ਨੇ, ਇੱਕ ਤਾਂ ਉਜਲ ਹੈ, ਇੱਕ ਮਲੀਨ ਹੈ।
ਰਵ ਪ੍ਰਤਿਬਿੰਬ ਦੋਨ ਮੈਂ ਕੀ,
ਕਹਿੰਦੇ ਦੋਨੇ ਸਰੋਵਰਾਂ ਦੇ ਵਿੱਚ ਜਿਹੜਾ ਸੂਰਜ ਦਾ ਪ੍ਰਤੀਬਿੰਬ ਪੈ ਰਿਹਾ ਹੈ, ਇੱਕ ਦਾ ਪਾਣੀ ਮਲੀਨ ਹੈ, ਇੱਕ ਦਾ ਪਾਣੀ ਸ਼ੁੱਧ ਹੈ, ਤੇ ਦੋਨਾਂ ਦੇ ਵਿੱਚ ਇੱਕ ਜਿਹੜਾ ਸੂਰਜ ਦਾ ਪਰਛਾਵਾਂ ਪੈ ਰਿਹਾ ਹੈ।
ਜਲ ਮਲੀਨ ਮੈਂ ਮੈਲੋ ਭਾਸਾ,
ਜਿਹੜੇ ਸਰੋਵਰ ਦੇ ਪਾਣੀ ਵਿੱਚ ਮਲੀਨਤਾ ਹੈ ਉਹਦੇ ਵਿੱਚ ਵੀ ਸੂਰਜ ਦਾ ਪ੍ਰਤੀਬਿੰਬ ਹੈ, ਪਰ ਉਹ ਭਾਸਦਾ ਨਹੀਂ। ਜਿਹੜਾ ਪਾਣੀ ਗੰਧਲਾ ਪਾਣੀ ਹੈ ਨਾ, ਮਲੀਨ ਪਾਣੀ ਹੈ, ਉਹਦੇ ਵਿੱਚ ਸੂਰਜ ਨਹੀਂ ਦੇਖਿਆ ਜਾ ਸਕਦਾ। ਜਿਹੜੇ ਸਰੋਵਰ ਦਾ ਪਾਣੀ ਨਿਰਮਲ ਹੈ, ਸਾਫ਼ ਹੈ, ਉਹਦੇ ਵਿੱਚ ਜਿਹੜਾ ਸੂਰਜ ਦਾ ਪ੍ਰਤੀਬਿੰਬ ਆਪਾਂ ਵੇਖ ਸਕਦੇ ਹਾਂ। ਇਸੇ ਤਰ੍ਹਾਂ ਜਿਹੜਾ ਸਿੱਖ ਦਾ ਹਿਰਦਾ ਮਲੀਨ ਹੈ ਨਾ, ਹਿਰਦਾ ਜੀਵ ਦਾ, ਉਹਦੇ ਵਿੱਚ ਪਰਮਾਤਮਾ ਦੀ ਜਿਹੜੀ ਅੰਸ਼ ਜਿਹੜੀ ਜੋਤ ਹੈ ਉਹ ਆਪਾਂ ਨੂੰ ਭਾਸਦੀ ਨਹੀਂ ਹੈ, ਉਹਦੀ ਪ੍ਰਤੀਤ ਨਹੀਂ ਹੁੰਦੀ। ਜਿਹਦਾ ਮਨ ਉਧਰ ਹੋ ਜਾਂਦਾ ਹੈ ਹਿਰਦਾ, ਉਹਦੇ ਵਿੱਚ ਪਰਮਾਤਮਾ ਦੀ ਜਿਹੜੀ ਜੋਤ ਹੈ ਉਹ ਜਗ ਜਾਂਦੀ ਹੈ। ਇਸੇ ਤਰ੍ਹਾਂ ਉਧਰ ਹੋਏ ਉਧਰ ਜਲ ਆਸ਼ ਹੈ, ਜਿਹਦੇ ਕਹਿੰਦੇ ਹਿਰਦੇ ਵਿੱਚ ਤੇ ਸ਼ਬਦ ਦੀ ਕਮਾਈ ਕਰਕੇ ਉਜਲਤਾ ਆ ਜਾਂਦੀ ਹੈ, ਤੇ ਉਹਦੇ ਵਿੱਚ ਪਰਮਾਤਮਾ ਦੀ ਜਿਹੜੀ ਜੋਤ ਹੈ ਉਹ ਫਿਰ ਸਾਕਸ਼ਾਤ ਹੋ ਜਾਂਦੀ ਹੈ ਤੇ ਪ੍ਰਤੱਖ ਹੋ ਜਾਂਦੀ ਹੈ।
ਸ਼ੁੱਧ ਸਤੋਗਨ ਮਾਇਆ ਮਾਹੀ,
ਤੇ ਮਹਾਰਾਜ ਕਹਿੰਦੇ ਮਾਇਆ ਦੀਆਂ ਦੋ ਅੰਸਾਂ ਨੇ, ਇੱਕ ਤਾਂ ਸ਼ੁੱਧ ਹੈ, ਇੱਕ ਮਲੀਨ ਹੈ। ਤਿੰਨੇ ਗੁਣਾਂ ਕਰਕੇ ਸੰਸਾਰ ਪੈਦਾ ਹੁੰਦਾ ਹੈ, ਤਿੰਨੇ ਗੁਣ ਰਾਜਗੁਣ ਸਭ ਰਾਜਗੁਣ ਤਮਗੁਣ ਸਤਗੁਣ, ਇਹ ਤੇਰੀ ਸਭ ਮਾਇਆ। ਇਹ ਤਿੰਨੇ ਗੁਣਾਂ ਦੀ ਇੱਕ ਤਾਂ ਮਲੀਨ ਅੰਸ਼ ਹੈ, ਇੱਕ ਐਸਾ ਸੰਗ ਜੀ ਸ਼ੁੱਧ ਅੰਸ਼, ਤੇ ਮਹਾਰਾਜ ਕਹਿੰਦੇ ਜਿਹੜਾ ਈਸ਼ਵਰ ਹੈ ਨਾ, ਗੁਰੂ ਹੈ, ਉਹਦੇ ਵਿੱਚ ਜਿਹੜੀ ਸ਼ੁੱਧ ਸਤੋ ਗੁਣ ਹੈ ਉਹ ਪ੍ਰਧਾਨ ਹੋਇਆ ਕਰਦੀ ਹੈ। ਉਹਨੂੰ ਈਸ਼ਵਰ ਕਹਿੰਦੇ ਹੈ ਜਿਹਦਾ ਹਿਰਦਾ ਸ਼ੁੱਧ ਹੈ, ਮਾਇਆ ਨੂੰ ਆਪਣੇ ਵਸ ਕੀਤਾ ਹੋਇਆ, ਉਹ ਈਸ਼ਵਰ ਕਹਿੰਦੇ ਹਨ। ਜਿਹੜੇ ਜੀਵ ਦੀ ਜਿਹੜੀ ਸਾਸਨ ਜੀ ਨਾ ਅਵਸਥਾ ਹੈ, ਉਹਦੇ ਮਨ ਮਨਾਨ ਕੇ ਮਲੀਨ ਅੰਸ਼ ਹੈ ਵਿਦਿਆ ਦੀ, ਤੇ ਮਾਇਆ ਦੇ ਜਿਹੜੇ ਤਿੰਨ ਗੁਣ ਨੇ ਉਹ ਮਲੀਨਤਾ ਕਰਕੇ ਜੀਵ ਨੇ ਹਿਰਦੇ ਨੂੰ ਢਕਿਆ ਹੋਇਆ, ਪਰਦਾ ਪਾਇਆ ਹੋਇਆ, ਉਸ ਪਰਦੇ ਕਰਕੇ ਜੀਵ ਆਪਣੇ ਆਪ ਨੂੰ ਜੀਵ ਮੰਨਦਾ ਹੈ, ਮੈਂ ਜੀਵ ਹਾਂ। ਪਰ ਕਹਿੰਦੇ ਜਿਹੜਾ ਬ੍ਰਹਮ ਹੈ ਨਾ, ਉਹ ਜੀਵ ਦੇ ਵਿੱਚ ਨਹੀਂ ਤੇ ਈਸ਼ਵਰ ਵਿੱਚ ਇੱਕੋ ਜਿਹੀ ਹੈ। ਉਹ ਸਰੋਵਰ ਵਾਲੇ ਦਿਸ਼ਟਾਂਤ ਦੁਆਰਾ ਸਮਝਾਉਂਦੇ, ਜਿਵੇਂ ਸਰੋਵਰ ਦੇ ਵਿੱਚ ਇੱਕ ਮਲੀਨ ਪਾਣੀ ਹੈ, ਇੱਕ ਸ਼ੁੱਧ ਪਾਣੀ ਹੈ, ਇਸੇ ਤਰੀਕੇ ਕਹਿੰਦੇ ਈਸ਼ਵਰ ਦੇ ਵਿੱਚ ਵੀ ਪਰਮਾਤਮਾ ਦੀ ਜੋਤ ਹੈ ਤੇ ਜੀਵ ਦੇ ਵਿੱਚ ਵੀ। ਪਰ ਫਰਕ ਇਹ ਹੈ ਕਿ ਜੀਵ ਦਾ ਹਿਰਦਾ ਮਲੀਨ ਹੈ ਤੇ ਬ੍ਰਹਮ ਜਿਹੜਾ ਈਸ਼ਵਰ ਹੈ ਉਹਦਾ ਹਿਰਦਾ ਸ਼ੁੱਧ ਹੈ।
ਈਸ਼ਵਰ ਮੈਂ ਖੱਟ ਗੁਣ ਕੋ ਜਾਣ,
ਜਿਹੜਾ ਈਸ਼ਵਰ ਉਹਦੇ ਵਿੱਚ 6 ਗੁਣ ਨੇ, ਜਿਹੜਾ ਜੀਵ ਹੈ ਉਹਦੇ ਵਿੱਚ 6 ਵਿਕਾਰ ਹਨ, 6 ਔਗਣ ਹਨ।
ਜਾਤੇ ਕਹੀਏ ਧਰ ਭਗਵਾਨ,
ਇਸ ਕਰਕੇ ਉਹਨੂੰ ਭਗਵਾਨ ਕਹਿੰਦੇ ਆ। ਜਿਹੜਾ ਈਸ਼ਵਰ ਹੈ ਨਾ ਉਹਨੂੰ ਭਗਵਾਨ ਤਾਂ ਕਹਿੰਦੇ, ਉਹਦੇ ਵਿੱਚ 6 ਗੁਣ ਹਨ। ਤੇ ਸਤਸੰਗ ਜੀ ਸਮਾਂ ਹੋ ਚੁੱਕਾ ਹੈ, ਇੱਥੇ ਸਮਾਪਤੀ ਕਰਦੇ ਹਾਂ। ਖਾਟੇ ਵਿਕਾਰ ਵੀ ਜੋ ਜੀਵ ਅਰਹੰਤ ਭਿੰਨ ਪਿਰਸੁਰ ਸਭ ਗੁਰਤੰਤ, ਇਹੋ ਕੱਲ ਨੂੰ ਵਿਚਾਰ ਆਏਗੀ। ਜਿਹੜਾ ਜੀਵ ਹੈ ਸਤਸੰਗ ਜੀ ਉਹ ਅਯੋਧਿਆ ਕਰਕੇ ਹੈ, ਤੇ ਜਿਹੜਾ ਈਸ਼ਵਰ ਹੈ ਸਤਸੰਗ ਜੀ ਉਹ ਬ੍ਰਹਮ ਤਾਂ ਹੈ, ਉਹ ਅਯੋਧਿਆ ਨੂੰ ਆਪਣੇ ਵਸ ਕੀਤਾ ਹੋਇਆ ਹੈ। ਸਤਿਗੁਰ ਮਹਾਰਾਜ ਜੀ ਬ੍ਰਹਮ ਗਿਆਨ ਦਾ ਉਪਦੇਸ਼ ਕਰ ਰਹੇ ਨੇ, ਸੋ ਬ੍ਰਹਮ ਗਿਆਨ ਦੀ ਪ੍ਰਾਪਤੀ ਵਾਸਤੇ ਸਤਿਗੁਰ ਮਹਾਰਾਜ ਜੀ ਦਾ ਪਾਵਨ ਜੋ ਗੁਰਬਾਣੀ ਦਾ ਉਪਦੇਸ਼ ਹੈ, ਸਾਰਾ ਬ੍ਰਹਮ ਗਿਆਨ ਹੈ, ਲੋਕ ਜਾਣੇ ਉਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਸੋ ਆਪਣੇ ਆਪੇ ਦੀ ਪਹਿਚਾਣ ਕਰਨ ਵਾਸਤੇ ਗੁਰੂ ਦੀਆਂ ਸਾਖੀਆਂ, ਗੁਰੂ ਕਾ ਇਤਿਹਾਸ, ਇਸ ਨੂੰ ਵਿਚਾਰਨ ਦਾ ਇਹੀ ਭਾਵ ਹੈ ਕਿ ਸਾਡੇ ਮਨਾਂ ਦੇ ਵਿੱਚ ਜਿਹੜੀ ਮਾਇਆ ਦੀ ਮੈਲ ਲੱਗੀ ਹੋਈ ਹੈ ਇਹ ਦੂਰ ਹੋ ਜਾਵੇ। ਇਸ ਕਰਕੇ ਆਪਾਂ ਗੁਰੂ ਦੀ ਕਥਾ ਸ਼ੁਰੂ ਕਰਦੇ ਹਾਂ। ਆਓ ਸਮਾਂ ਸਮਾਪਤ ਹੈ, ਹੋਈਆਂ ਭੁੱਲਾਂ ਦੀ ਕਿਰਪਾ ਕਰਨੀ। ਆਓ ਹੁਣ ਢਾਡੀ ਸਿੰਘ ਭਾਈ ਸੁਰੀ ਸਿੰਘ ਜੀ ਵਾਰਸ ਉਹਨਾਂ ਪਾਸੋਂ ਗੁਰੂ ਕਾ ਇਤਿਹਾਸ ਖਤਮ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਇਹਦੀ ਸਮਾਪਤੀ ਹੈ, ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਹੇ ਅਚੁੱਤ ਹੇ ਪਰਾਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬ ਵੈ ਦੁਖ ਭੰਜਨ ਗੁਣ ਦਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਧਾਨ ਜਾਗੈ ਸਦਾ ਭਵੇ, ਹੇ ਅਪਰੰਪਰ ਹਰਿ ਹਰੇ ਮੈਂ ਵੀ ਹੋਵਨ ਹਾਰ, ਹੇ ਸੰਤ ਕੈ ਸਦਾ ਸੰਗ ਨਿਧਾਰਾਇਆ, ਹੇ ਠਾਕੁਰ ਮਮ ਦਾਸ ਰਹੋ ਮੈਂ ਨਿਰਗੁਣ ਗੁਣ ਨਹੀਂ ਕੋ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਹੈ ਪਰ, ਆਏ ਪ੍ਰਭ ਸਰਨਾਗ ਦੀ ਕਿਰਪਾ ਨਿਤ ਦਇਆਰ, ਏਕ ਅੱਖਰ ਹਰਮਨ ਵਸਤ ਨਾਨਕ ਹੋਦਨ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਲੇ ਪਾਰ, ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ, ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ।